ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਾਗਤੀ ਲੁਟੈ ਨਿਰਬਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤਹ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮਹ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦ ਕਤੇਬ ਸਿਮਰਤ ਸਭ ਸ਼ਾਸਤ ਇਨ ਪੜਿਆ ਮੁਕਤ ਨ ਹੋਈ ਏਕ ਅਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹ ਘਟ ਘਟ ਨਾਨਕ ਮਾਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਣਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹ ਘਟ ਘਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਝੁਕਾਈਏ ਸੀਸ ਰਸਨਾ ਕਰੀਏ ਪਵਿੱਤਰ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਸਿੱਖਣ ਦਾ ਸੰਬੰਧ ਸਕੂਲ ਦੇ ਨਾਲ ਹੈ ਤੇ ਸਤਸੰਗਤ ਦੇ ਨਾਲ ਹੈ। ਸਕੂਲ ਯੂਨੀਵਰਸਿਟੀ ਵੀ ਬੰਦਾ ਸਿੱਖਣ ਲਈ ਜਾਂਦਾ ਹੈ ਤੇ ਧਾਰਮਿਕ ਅਸਥਾਨ ਤੇ ਵੀ ਸਿੱਖਣ ਲਈ ਜਾਂਦਾ ਹੈ। ਸਕੂਲ ਕਾਲਜ ਯੂਨੀਵਰਸਿਟੀ ਚੋਂ ਜਿਤਨਾ ਸਿਖਾਇਆ ਜਾਂਦਾ ਉਹਦਾ ਸੰਬੰਧ ਜ਼ਿੰਦਗੀ ਦੇ ਬਾਹਰਲੇ ਹਿੱਸੇ ਨਾਲ ਜ਼ਿਆਦਾ ਹੈ। ਸਭ ਕੁਝ ਪੜ੍ਹ ਲਿਖ ਕੇ ਕਮਾਈ ਕਰਕੇ ਵੀ ਆਪਣੇ ਆਪ ਨੂੰ ਅੰਦਰੋਂ ਮੇਨਟੇਨ ਕਰਨਾ ਨਹੀਂ ਸਿੱਖ ਸਕਿਆ। ਜੇ ਜੀਵਨ ਅੰਦਰੋਂ ਮੇਨਟੇਨ ਨਹੀਂ ਹੋਇਆ ਤੇ ਅੰਦਰੋਂ ਫਰਸਟ੍ਰੇਟਡ ਜਿਉਂਦੇ ਆ। ਪਰਿਵਾਰਿਕ ਜੀਵਨ ਫਰਸਟ੍ਰੇਟਡ ਹੋ ਜਾਂਦਾ ਹੈ। ਗੁਰੂ ਦੇ ਕੋਲ ਆ ਕੇ ਜੀਵਨ ਨੂੰ ਅੰਦਰੋਂ ਮੇਨਟੇਨ ਕਰਨਾ ਸਿੱਖਣ ਵਾਸਤੇ ਗੁਰਸਿੱਖ ਆਉਂਦੇ ਜੀ। ਸਕੂਲ ਵਿੱਚ ਵੀ ਜਦ ਮਾਪਿਆਂ ਨੇ ਭੇਜਿਆ ਸੀ ਪਹਿਲੇ ਦਿਨ ਪੜ੍ਹਨ ਵਾਸਤੇ, ਸੱਚ ਜਾਣਿਓ ਉਹਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਸ ਐਜੂਕੇਸ਼ਨ ਦਾ ਅਸਲੀ ਮੋਟਿਵ ਕੀ ਹੈ, ਮੈਨੂੰ ਕਿਉਂ ਭੇਜਿਆ ਜਾ ਰਿਹਾ। ਪਰ ਮਾਪਿਆਂ ਨੂੰ ਪਤਾ ਸੀ, ਮਾਪਿਆਂ ਨੇ ਭੇਜ ਦਿੱਤਾ। ਪਰ ਸਟੈਪ ਬਾਈ ਸਟੈਪ ਉੱਥੇ ਕਲਾਸਿਸ, ਉਹਦੀ ਨੌਲੇਜ ਲੈਵਲ ਵੱਧਦਾ ਗਿਆ ਵੱਧਦਾ ਗਿਆ। ਇੱਕ ਦਿਨ ਸਕਸੈਸ ਹੋ ਗਿਆ। ਇਸੇ ਤਰ੍ਹਾਂ ਇੱਥੇ ਵੀ ਸ਼ਾਇਦ ਸਟਾਰਟਿੰਗ ਤੇ ਜਦੋਂ ਬੱਚੇ ਨੂੰ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ ਤੇ ਉਹਨੂੰ ਛੋਟੇ ਛੋਟੇ ਮੋਟਿਵ ਉਹਦੇ ਰੱਖ ਕੇ, ਸਾਹਮਣੇ ਰੱਖ ਕੇ ਉਸ ਨੂੰ ਜੋੜਿਆ ਜਾਂਦਾ ਹੈ। ਬੇਟਾ ਚੱਲ ਚੱਲੀਏ ਗੁਰੂ ਘਰ, ਉੱਥੋਂ ਗੁਰੂ ਘਰ ਦਾ ਪ੍ਰਸ਼ਾਦ ਮਿਲੇਗਾ। ਬੇਟਾ ਚੱਲ ਚੱਲੀਏ ਗੁਰੂ ਘਰ, ਉੱਥੇ ਤੇਰੀ ਕਲਾਸ ਲੱਗੇਗੀ। ਬੇਟਾ ਚੱਲ ਚੱਲੀਏ ਗੁਰੂ ਘਰ, ਉੱਥੇ ਤੈਨੂੰ ਕੀਰਤਨ ਸਿੱਖਣ ਨੂੰ ਮਿਲੇਗਾ। ਇਹ ਮੋਟਿਵ ਬੰਦੇ ਦੇ ਸਾਹਮਣੇ ਗੁਰੂ ਦੇ ਕੋਲ ਪਹੁੰਚਦਾ ਹੈ। ਹੁਣ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਦੇ ਕਰਮ ਲੈ ਕੇ ਆਉਂਦਾ ਹੈ। ਦੋ ਚੀਜ਼ਾਂ ਨੇ, ਇੱਕ ਹੈ ਧਰਮ ਦੇ ਕਰਮ, ਦੂਸਰਾ ਹੈ ਧਰਮ ਦੇ ਸਿਧਾਂਤ ਪ੍ਰਿੰਸੀਪਲਸ। ਆ ਹੁਣੇ ਜਿਹੜਾ ਸ਼ਬਦ ਭਾਈ ਪਰਮਜੀਤ ਸਿੰਘ ਜੀ ਉਰੀ ਗਾ ਰਹੇ ਸਨ ਲਾਸਟ ਸ਼ਬਦ ਤੋਂ ਪਹਿਲਾਂ, ਉਸ ਵਿੱਚ ਬੰਦੇ ਦੇ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਸੀ। ਉਸ ਵਿੱਚ ਭਗਤ ਕਬੀਰ ਜੀ ਕਹਿ ਰਹੇ ਸੀ ਕਿ ਆਪ ਤੇ ਕਿਸੇ ਨੂੰ ਇੱਕ ਚੂਲੀ ਭਰ ਵੀ ਪਾਣੀ ਨਹੀਂ ਦੇ ਸਕਿਆ। ਨਿੰਦਾ ਉਸ ਦੀ ਕਰਦਾ ਹੈ ਜਿੱਥੋਂ ਇੱਕ ਨਦੀ ਵਾਂਗ ਗੰਗਾ ਵਾਂਗ ਪਾਣੀ ਆਉਂਦਾ ਜੀ। ਤਾਂ ਖੈਰ ਗੁਰੂ ਕਿਰਪਾ ਕਰਨ, ਜਦੋਂ ਬੰਦਾ ਧਰਮ ਦੇ ਕਰਮ ਕਰਦਾ ਹੈ ਨਾ, ਉਹਦਾ ਮਨ ਕਹਿੰਦਾ ਆਈ ਐਮ ਆਲਵੇਜ ਰਾਈਟ, ਬਿਲਕੁਲ ਠੀਕ ਕਰ ਰਿਹਾ। ਬੰਦੇ ਨੂੰ ਆਪਣੇ ਐਕਸਪੀਰੀਅੰਸ ਦੇ ਉੱਪਰ ਮਾਣ ਹੁੰਦਾ ਹੈ। ਇੱਕ ਗੱਲ ਯਾਦ ਰੱਖਣੀ, ਬੰਦਾ ਆਪਣੇ ਐਕਸਪੀਰੀਅੰਸ ਅਨੁਸਾਰ ਦਸਤਾਰ ਸਜਾਉਂਦਾ ਹੈ, ਐਕਸਪਰਟ ਹੁੰਦਾ ਹੈ, ਵਿਦ ਇਨ 2 ਮਿੰਟਸ 3 ਮਿੰਟਸ ਉਹ ਦਸਤਾਰ ਸਜਾ ਲੈਂਦਾ ਹੈ। ਪਰ ਕੀ ਇਹ ਠੀਕ ਸਜੀ ਹੈ? ਸ਼ੀਸ਼ੇ ਦੇ ਸਾਹਮਣੇ ਜਾਣਾ ਪੈਂਦਾ ਹੈ, ਸ਼ੀਸ਼ਾ ਦੱਸ ਦਿੰਦਾ ਹੈ ਕਿ ਦਸਤਾਰ ਠੀਕ ਹੈ ਕਿ ਨਹੀਂ ਠੀਕ। ਹੁਣ ਉਸ ਦਸਤਾਰ ਨੂੰ ਠੀਕ ਕਰਨ ਵਾਸਤੇ ਟਾਈਮ ਹੈ ਜਾਂ ਨਹੀਂ ਹੈ, ਪਹਿਲਾ ਆਪਸ਼ਨ। ਦੂਸਰਾ ਆਪਸ਼ਨ, ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਦੁਬਾਰਾ ਸਜਾਉਂਦਾ ਹੈ, ਫਿਰ ਠੀਕ ਨਹੀਂ ਹੋਈ, ਫਿਰ ਤੀਸਰੀ ਵਾਰ ਸਜਾਉਂਦਾ ਹੈ, ਕੀ ਉਹ ਠੀਕ ਸਜਾ ਸਕਿਆ ਜਾਂ ਨਹੀਂ, ਇਹ ਦੂਸਰਾ ਆਪਸ਼ਨ ਹੈ। ਇਸੇ ਤਰ੍ਹਾਂ ਜਿਹੜੇ ਧਰਮ ਦੇ ਕਰਮ ਕਰਦੇ ਹਾਂ, ਕਦੀ ਗੁਰੂ ਪਿਤਾ ਤੋਂ ਵੀ ਪੁੱਛ ਲਿਆ ਕਰੀਏ, ਸਤਿਗੁਰੂ ਮੈਂ ਠੀਕ ਕਰ ਰਿਹਾ? ਸਟੂਡੈਂਟ ਵੀ ਆਪਣਾ ਹੋਮਵਰਕ ਕਰਦਾ ਹੈ, ਟੀਚਰ ਦੱਸ ਦਿੰਦਾ ਤੇਰਾ ਹੋਮਵਰਕ ਠੀਕ ਹੈ ਕਿ ਨਹੀਂ ਹੈ। ਮੈਂ ਇੱਥੋਂ ਤੱਕ ਵੀ ਦੇਖਿਆ, ਕਈ ਵਾਰੀ ਮਾਂ ਖੁਦ ਆਪ ਹੋਮਵਰਕ ਨਾਲ ਕਰਵਾਉਂਦੀ ਹੈ, ਪਿਤਾ ਨੇ ਕੋਲ ਬੈਠ ਕੇ ਹੋਮਵਰਕ ਕਰਵਾਇਆ ਹੈ, ਦੂਸਰੇ ਦਿਨ ਟੀਚਰ ਨੇ ਜਦੋਂ ਚੈੱਕ ਕੀਤਾ ਉਹਤੇ ਮਾਰਕ ਕਰ ਦਿੱਤਾ ਹੈ, ਬੇਟਾ ਸਪੈਲਿੰਗ ਮਿਸਟੇਕਸ ਹੋ ਗਈਆਂ ਨੇ। ਆਖੋ ਵਾਹਿਗੁਰੂ। ਮਾਂ ਕਹਿੰਦੀ ਹੈ ਪੁੱਤ ਕੱਲ ਮੈਂ ਤੈਨੂੰ ਕਹਿ ਰਹੀ ਸੀ ਇਹ ਟੀਚਰ ਦੇ ਸਪੈਲਿੰਗ ਠੀਕ ਕਰੀ, ਇੱਥੇ TEACHER ਦੀ ਬਜਾਏ ਤੂੰ TACHER ਹੀ ਲਿਖ ਦਿੱਤਾ, ਦੇਖ ਰਾਊਂਡ ਸਰਕਲ ਲਾ ਦਿੱਤਾ ਟੀਚਰ ਨੇ। ਟੀਚਰ ਚੈੱਕ ਕਰ ਸਕਦਾ ਹੈ, ਸਟੂਡੈਂਟ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਗੁਰਸਿੱਖਾ, ਧਰਮ ਦੇ ਕਰਮ ਕਰਨ ਲੱਗਿਆਂ ਮਾਣ ਨਾ ਕਰੀ, ਚੈੱਕ ਤੇ ਗੁਰੂ ਕਰਦੇ ਨੇ ਕਿ ਕੀ ਤੈਨੂੰ ਕਰਮ ਕਰਨੇ ਆਏ ਕਿ ਨਹੀਂ ਆਏ। ਅੱਜ ਸਤਿਗੁਰੂ ਜੀ ਦੱਸ ਰਹੇ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ 747 ਅਤੇ 48 ਅੰਗ ਦੇ ਉੱਪਰ ਅੰਕਿਤ ਹੈ। ਸ਼ਬਦ ਦਾ ਸਿਰਲੇਖ ਹੈ ਸੂਹੀ ਮਹਲਾ ਪੰਜਵਾਂ। ਸੂਹੀ ਰਾਗ ਦਾ ਨਾਮ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ, 4 ਪਦਿਆਂ ਦਾ ਸ਼ਬਦ ਹੈ, ਇਹਨਾਂ 4 ਪਦਿਆਂ ਤੋਂ ਇਲਾਵਾ 1 ਪਦਾ ਰਹਾਉ ਦਾ ਹੈ। ਇਸ ਰਹਾਉ ਦੇ ਪਦੇ ਦੇ ਅੰਦਰ ਮੇਨ ਮੋਟਿਵ ਹੈ ਧਰਮ ਦਾ ਕਰਮ ਕਰਨ ਪਿੱਛੇ। ਇੱਕ ਸ਼ਬਦ ਵਰਤਦੇ ਹਾਂ ਜੀ, ਜੋ ਮੈਂ ਬਾਣੀ ਪੜ੍ਹ ਰਿਹਾ ਇਹਦਾ ਫਲ ਮਿਲੇਗਾ, ਜੋ ਸੇਵਾ ਕੀਤੀ ਜਾ ਰਹੀ ਹੈ ਇਹਦਾ ਫਲ ਮਿਲੇਗਾ। ਫਲ ਦੇ ਨਾਲ ਸੰਬੰਧਿਤ ਦੋ ਸ਼ਬਦ ਨੇ, ਨੋਟ ਕਰਿਓ। ਇੱਕ ਤੇ ਉਸ ਨੂੰ ਅਗੇਤਰ ਲਾ ਕੇ ਪੋਜ਼ਿਟਿਵ ਕੀਤਾ ਹੈ, ਇੱਕ ਉਸ ਨੂੰ ਅਗੇਤਰ ਲਾ ਕੇ ਨੈਗੇਟਿਵ ਕੀਤਾ ਹੈ। ਫਲ ਦੇ ਅੱਗੇ ਸੱਸਾ ਲਿਖ ਕੇ ਉਸ ਨੂੰ ਪੋਜ਼ਿਟਿਵ ਕੀਤਾ ਗਿਆ ਸਫਲ, ਜਿਹਨੂੰ ਅਸੀਂ ਆਮ ਤੌਰ ਤੇ ਸਫਲ ਸ਼ਬਦ ਵਰਤਦੇ ਹਾਂ, ਸਕਸੈਸ ਹੋਣਾ, ਸਫਲ ਹੋਣਾ, ਉੱਥੇ ਸ਼ਬਦ ਹੈ ਸਫਲ, ਕਿਉਂਕਿ ਸੱਸਾ ਅਗੇਤਰ ਹੈ। ਇੱਕ ਉਸ ਵਿੱਚ ਨੇਹ ਅਗੇਤਰ ਲਾਇਆ ਗਿਆ, ਉਹਨੂੰ ਨੈਗੇਟਿਵ ਕੀਤਾ ਜਾਂਦਾ, ਨੇਹ ਫਲ। ਇਹਨਾਂ ਨੂੰ ਸਮਝਣਾ, ਉਹ ਕਰਮ ਜਿਹੜਾ ਕਰਮ ਕਰਦਿਆਂ 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 ਕੋਈ ਪ੍ਰੋਫਿਟ ਨਹੀਂ ਹੋਇਆ, ਉਹਨੂੰ ਕਹਿੰਦੇ ਨੇ ਨੇਹ ਫਲ। ਖੇਤੀ ਕਰਦਾ ਗਿਆ, ਉਹਨੇ ਧਰਤੀ ਵੀ ਵਾਹੀ, ਹਲ ਵਾਹਿਆ, ਬੀਜ ਬੀਜਿਆ, ਪਾਣੀ ਵੀ ਲਾਇਆ, ਬੂਟਾ ਵੀ ਉੱਗ ਆਇਆ, ਫਲ ਨਹੀਂ ਲੱਗਿਆ। ਖੁਵਾਹੀ ਰੋਂਦਾ ਹੈ ਕਿਸਾਨ, ਕਿਉਂਕਿ 6 ਮਹੀਨਿਆਂ ਦੀ ਮਿਹਨਤ ਅਜਾਈ ਚਲੀ ਗਈ ਹੈ, ਫਲ ਨਹੀਂ ਲੱਗਿਆ, ਫਰੂਟ ਨਹੀਂ ਹੈ, ਫਰੂਟਫੁੱਲ ਨਹੀਂ ਹੈ। ਸੱਚ ਇਹ ਹੈ ਕੋਈ ਵੀ ਕਰਮ ਕਰੀਏ ਉਹਨੂੰ ਫਲ ਲੱਗਣਾ ਚਾਹੀਦਾ ਹੈ। ਇਹ ਗੱਲ ਹੋਰ ਖਿਆਲ ਕਰਨੀ, ਰੱਬ ਦਾ ਇੱਕ ਐਸਾ ਸਿਸਟਮ ਜਿਹਾ ਹੈ, ਜਿਹੜੇ ਮਾੜੇ ਕਰਮ ਨੇ ਨਾ, ਬੰਦਾ ਯਤਨ ਕਰੇ ਨਾ ਕਰੇ ਮਾੜੇ ਕਰਮਾਂ ਦਾ ਫਲ ਜ਼ਰੂਰ ਮਿਲ ਹੀ ਜਾਂਦਾ। ਆਖੋ ਵਾਹਿਗੁਰੂ, ਉਹ ਨਿਫਲ ਨਹੀਂ ਜਾਂਦੇ, ਖਿਆਲ ਕਰਿਓ। ਮਾੜੇ ਕਰਮ ਦਾ ਫਲ ਮਾੜਾ ਹੈ ਔਰ ਜ਼ਿੰਦਗੀ 'ਚ ਅਵਸ਼ ਮਿਲਦਾ ਹੈ। ਚੰਗੇ ਕਰਮ ਦਾ ਫਲ ਕਿਉਂ ਨਹੀਂ ਮਿਲ ਰਿਹਾ? ਬਾਣੀ ਪੜ੍ਹਨ ਵਾਲੇ ਦਾ ਜੀਵਨ ਕਿਉਂ ਨਹੀਂ ਬਦਲ ਰਿਹਾ? ਬਾਣੀ ਪੜ੍ਹਨ ਵਾਲੇ ਦਾ ਬਿਹੇਵੀਅਰ ਕਿਉਂ ਨਹੀਂ ਬਦਲ ਰਿਹਾ? ਉਹਦਾ ਕਰਮ ਕਰਨ ਦੇ ਤਰੀਕੇ ਦੇ ਵਿੱਚ ਅੰਦਰ ਕਪਟ ਕਿਉਂ ਰਹਿ ਗਿਆ? ਇਹਦਾ ਮਤਲਬ ਕਰਮ ਕਰਨਾ ਨਹੀਂ ਆਇਆ। ਆਖੋ ਵਾਹਿਗੁਰੂ, ਕਰਨਾ ਨਹੀਂ ਆਇਆ। ਸਾਡੇ ਚੋਂ ਬਹੁਤ ਧਿਆਨ ਨੇ ਧਰਮ ਇਸ ਤਰ੍ਹਾਂ ਕਮਾਇਆ ਹੈ ਜਿਵੇਂ ਕਿਸੇ ਨੇ ਦੱਸ ਦਿੱਤਾ ਹੈ। ਤੇ ਜਿਹੜੀ ਦੱਸਣ ਦੀ ਗੱਲ ਹੈ, ਮੈਂ ਫਿਰ ਉਸੇ ਉਦਾਹਰਨ ਤੇ ਜਾਵਾਂਗਾ। ਕਦੀ ਤੁਹਾਡਾ ਮਿੱਤਰ, ਤੁਹਾਡਾ ਰਿਸ਼ਤੇਦਾਰ ਕੋਲ ਖੜਾ ਹੋਵੇ, ਦਸਤਾਰ ਸਜਾ ਕੇ ਤੇਜ਼ੀ ਹੋਵੇ ਜਾਣ ਦੀ, ਉਹਨੂੰ ਕਹੀਏ ਮੇਰੀ ਦਸਤਾਰ ਠੀਕ ਸਜੀ ਹੈ? ਕਹਿੰਦਾ ਠੀਕ ਸਜੀ ਹੈ, ਚਲੋ ਠੀਕ ਹੈ ਵਧੀਆ। ਸ਼ੀਸ਼ੇ ਦੇ ਸਾਹਮਣੇ ਗਿਆ, ਸ਼ੀਸ਼ਾ ਲਿਹਾਜ਼ ਨਹੀਂ ਕਰਦਾ। ਆਖੋ ਵਾਹਿਗੁਰੂ, ਮਿੱਤਰ ਦੋਸਤ ਕਹਿ ਦਿੰਦਾ ਠੀਕ ਸਜੀ ਹੈ, ਪਰ ਸ਼ੀਸ਼ਾ ਦੱਸ ਦਿੰਦਾ ਨਹੀਂ, ਇਹਦਾ ਇੱਕ ਪੇਜ ਠੀਕ ਨਹੀਂ ਆਇਆ। ਇਸੇ ਤਰ੍ਹਾਂ ਦੁਨੀਆਂ ਤੇ ਕਹਿ ਦਿੰਦੀ ਹੈ ਤੂੰ ਬੜਾ ਧਰਮ ਕਮਾ ਰਿਹਾ, ਤੂੰ ਬੜਾ ਧਰਮੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਮੌਲਵੀ ਤੇਰੀ ਨਵਾਜ਼ ਪੜ੍ਹਨ ਵਿੱਚ ਹਾਲੇ ਫਰਕ ਹੈ। ਆਖੋ ਵਾਹਿਗੁਰੂ, ਪੰਡਿਤ ਜੀ ਤੁਹਾਡੇ ਧਰਮ ਦੇ ਕਰਮ ਦੇ ਵਿੱਚ ਕੁਛ ਹੋਰ ਐਡ ਕਰਨ ਵਾਲਾ। ਤੁਸੀਂ ਛੋਟੀ ਜਿਹੀ ਆਰਤੀ ਕਰ ਰਹੇ ਹੋ, ਇੱਕ ਵੱਡੀ ਆਰਤੀ ਵੀ ਦੇਖਣ ਵਾਲੀ ਹੈ। ਗਗਨ ਮਹਿਤਾਲ ਰਵ ਚੰਦ ਦੀਪਕ ਬਣੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਲਾਲੋ ਨੂੰ ਪੁੱਛਦੇ ਨੇ, ਲਾਲੋ ਕੀ ਪਿਆ ਕਰਦਾ ਹੈ? ਕਹਿਣ ਲੱਗਾ ਹਜ਼ੂਰ ਕਿੱਲੇ ਘੜਦੇ ਆ। ਸਤਿਗੁਰੂ ਕਹਿਣ ਲੱਗੇ ਕਿੱਲੇ ਹੀ ਘੜਦਾ ਰਹੇਗਾ, ਕੁਛ ਹੋਰ ਵੀ ਕਰੇਗਾ? ਲਾਲੋ ਨੇ ਹੱਥ ਜੋੜੇ, ਹਜ਼ੂਰ ਪਿਤਾ ਅਸੀਂ ਅਣਜਾਣ ਜੀਵ ਕੀ ਜਾਣੀਏ, ਤੁਸੀਂ ਹੀ ਕਿਰਪਾ ਕਰੋ, ਦੱਸੋ ਹੋਰ ਕੀ ਕਰਨਾ ਹੈ? ਸਤਿਗੁਰੂ ਕਹਿਣ ਲੱਗੇ ਬਸ ਕਰਨਾ ਤੇ ਇਹੀ ਹੈ ਜੋ ਕਰ ਰਿਹਾ, ਧਿਆਨ ਦੇਣਾ। ਤੂੰ ਕਰ ਰਿਹਾ ਕਿੱਲੇ ਘੜ ਰਿਹਾ, ਘੜਨਾ ਹੀ ਹੈ, ਪਰ ਜਿੱਥੇ ਕਿੱਲੇ ਘੜਦਾ ਹੈ ਮਨ ਨੂੰ ਵੀ ਘੜ ਲਿਆ ਕਰ। ਆਖੋ ਵਾਹਿਗੁਰੂ, ਸਤਿਗੁਰੂ ਰਹਿਮਤ ਕਰਨ, ਇਸ ਸ਼ਬਦ ਦੇ ਰਹਾਓ ਪਦੇ ਵਿੱਚ ਸੰਤ ਹੋ ਸਾਗਰ ਪਾਰ ਉਤਰੀਐ, ਗੁਰਸਿੱਖਾਂ ਨੂੰ ਸੰਤ ਜਨ ਕਹਿ ਕੇ, ਕਿਉਂਕਿ ਸਤਿਗੁਰੂ ਹਰ ਗੁਰਸਿੱਖ ਦੇ ਮਨ ਨੂੰ ਸ਼ਾਂਤ ਕਰਕੇ ਉਹਨੂੰ ਅੰਦਰੋਂ ਸੰਤ ਬਣਾਉਣਾ ਚਾਹੁੰਦੇ ਸਨ। ਇਹ ਸਿੱਖੀ ਦਾ ਕੰਸੈਪਟ ਹੈ। ਹਰ ਸਿੱਖ ਅੰਦਰੋਂ ਸੰਤ, ਬਾਹਰੋਂ ਸਿਪਾਹੀ। ਇੱਕ ਨੁਕਤਾ ਨੋਟ ਕਰਨਾ, ਦੁਨੀਆਂ ਦੇ ਜਿਤਨੇ ਵੀ ਧਰਮ ਸਨ ਉਹਨਾਂ ਦੀਆਂ ਨਜ਼ਰਾਂ ਵਿੱਚ ਸੰਤ ਸ਼ਬਦ ਸਭ ਤੋਂ ਹਾਈਐਸਟ ਡੈਜੀਗਨੇਸ਼ਨ ਸੀ, ਸਭ ਤੋਂ ਉੱਚਾ ਪਦ ਸੀ ਸੰਤ, ਤੇ ਸਿਪਾਹੀ ਸਭ ਤੋਂ ਲੋਅਰ ਰੈਂਕ ਹੈ। ਸਿਪਾਹੀ ਤੋਂ ਉੱਪਰ ਜਿਤਨੇ ਵੀ ਰੈਂਕ ਨੇ, ਜਿਵੇਂ ਇੰਡੀਆ ਦੇ ਵਿੱਚ ਹੌਲਦਾਰ ਹੈ, ਸਬ ਇੰਸਪੈਕਟਰ ਹੈ, ਇੰਸਪੈਕਟਰ ਹੈ, DSP ਹੈ, IG, DIG, ਉਹ ਰੈਂਕ ਨੇ। ਉਹ ਜਿਤਨੇ ਵੀ ਰੈਂਕ ਨੇ ਉਹ ਕਿਸੇ ਨਾ ਕਿਸੇ ਦਾ ਹੁਕਮ ਮੰਨਦੇ ਨੇ ਤੇ ਕਿਸੇ ਤੇ ਹੁਕਮ ਚਲਾਉਂਦੇ ਨੇ। ਇੱਕੋ ਸਿਪਾਹੀ ਹੈ ਵਿਚਾਰਾ ਜਿਹੜਾ ਕਿਸੇ ਤੇ ਹੁਕਮ ਨਹੀਂ ਚਲਾਉਂਦਾ, ਕੇਵਲ ਹੁਕਮ ਮੰਨਦਾ ਹੈ। ਆਖੋ ਵਾਹਿਗੁਰੂ, ਗੁਰਸਿੱਖਾ ਤੈਨੂੰ ਬਾਹਰੋਂ ਇੱਕ ਰਿਸਪੋਂਸੀਬਲ ਪਰਸਨ ਬਣਾਉਣਾ ਸੀ, ਜ਼ਿੰਮੇਵਾਰੀਆਂ, ਪਿਤਾ ਦੀ ਜ਼ਿੰਮੇਵਾਰੀ ਉਸ ਦਿਨ ਬਣ ਗਈ ਜਦ ਵਾਹਿਗੁਰੂ ਨੇ ਬੱਚਾ ਦਿੱਤਾ। ਉਸ ਦਿਨ ਪਿਤਾ ਬਣਿਆ, ਹੁਣ ਸਕਸੈਸ ਪਿਤਾ ਬਣਨਾ ਹੈ, ਆਪਣੇ ਪੁੱਤਰਾਂ ਧੀਆਂ ਨੂੰ ਸੁੱਖ ਤੇ ਸਿੱਖੀ ਦੋਨੋਂ ਦੇ ਕੇ ਜਾਣੀਆਂ ਨੇ। ਆਖੋ ਵਾਹਿਗੁਰੂ, ਪਰ ਸਾਡੀ ਜ਼ਿੰਦਗੀ ਵਿੱਚ ਇੱਥੇ ਸ਼ਬਦ ਵਰਤਿਆ ਸੰਤ ਜਨੋ, ਐ ਮੇਰੇ ਗੁਰਸਿੱਖ ਵੀਰੋ, ਐ ਗੁਰਸਿੱਖੋ, ਸੰਸਾਰ ਸਮੁੰਦਰ ਤੋਂ ਪਾਰ ਹੋਣਾ। ਆਖੋ ਵਾਹਿਗੁਰੂ, ਇਹਨੂੰ ਸਮਝਣਾ, ਸੰਸਾਰ ਸਮੁੰਦਰ ਕੀ ਹੈ? ਹਰ ਬੰਦੇ ਦੀ ਆਪਣੀ ਦੁਨੀਆ ਹੈ, ਹਰ ਬੰਦੇ ਦਾ ਸੰਸਾਰ ਆਪਣਾ ਹੈ। ਇੱਕ ਟਰੱਕ ਡਰਾਈਵਰ ਦੇ ਸਰਕਲ ਦੇ ਵਿੱਚ ਹੋਰ ਤਰ੍ਹਾਂ ਦੇ ਬੰਦੇ ਨੇ, ਇੱਕ ਜਹਾਜ਼ ਦੇ ਪਾਇਲਟ ਦੇ ਸਰਕਲ ਵਿੱਚ ਹੋਰ ਤਰ੍ਹਾਂ ਦੇ ਬੰਦੇ ਨੇ, ਦੋਨੋਂ ਹੀ ਡਰਾਈਵਰ ਨੇ। ਉਹ ਵੀ ਡਰਾਈਵ ਕਰਦਾ, ਇਹ ਵੀ ਡਰਾਈਵ ਕਰਦਾ। ਉਹਦੀ ਡਰਾਈਵਿੰਗ ਵੀ ਪੈਟਰੋਲ ਤੇ ਖੜੀ ਹੈ, ਇਹਦੀ ਡਰਾਈਵਿੰਗ ਵੀ ਪੈਟਰੋਲ ਤੇ ਖੜੀ ਹੈ। ਉਹ ਵੀ ਇੰਜਨ ਡਰਾਈਵ ਕਰਦਾ, ਇਹ ਵੀ ਇੰਜਨ ਡਰਾਈਵ ਕਰਦਾ, ਦੋਨਾਂ ਦੀ ਦੁਨੀਆਂ ਵੱਖਰੀ ਹੈ। ਪਰ ਇੱਕ ਗੱਲ ਖਿਆਲ ਕਰਿਓ, ਦੁਨੀਆਂ ਭਾਵੇਂ ਵੱਖਰੀ ਹੈ ਪਰ ਅੰਦਰ ਕੁਛ ਸਿਧਾਂਤ ਵੱਖਰੇ ਨੇ। ਉਹਦੇ ਤੇ ਵੀ ਸਟ੍ਰੈਸ ਹੈ, ਇਹਦੇ ਤੇ ਵੀ ਸਟ੍ਰੈਸ ਹੈ। ਉਹਦੇ ਵੀ ਸਟ੍ਰੈਸ ਦੇ ਵਿੱਚ ਇਰੀਟੇਸ਼ਨ ਪੈਦਾ ਹੋ ਜਾਂਦੀ ਹੈ, ਇਹਦੇ ਅੰਦਰ ਵੀ ਇਰੀਟੇਸ਼ਨ ਪੈਦਾ ਹੋ ਜਾਂਦੀ ਹੈ। ਇਰੀਟੇਸ਼ਨ ਦੇ ਵਿੱਚ ਉਹ ਵੀ ਕੌੜੇ ਰੁੱਖੇ ਬੋਲ ਬੋਲ ਲੈਂਦਾ, ਇਹ ਵੀ ਕੌੜੇ ਰੁੱਖੇ ਬੋਲ ਬੋਲ ਲੈਂਦਾ ਹੈ। ਉਹ ਵੀ ਇੰਬੈਲੈਂਸਡ ਹੋ ਜਾਂਦਾ, ਇਹ ਵੀ ਇੰਬੈਲੈਂਸਡ ਹੋ ਜਾਂਦਾ। ਜਦੋਂ ਬੰਦਾ ਇੰਬੈਲੈਂਸਡ ਹੁੰਦਾ ਹੈ, ਉਹ ਆਪਣੇ ਅੰਦਰ ਵਿਚਾਰਾਂ ਵਿੱਚ ਡੁੱਬ ਜਾਂਦਾ ਹੈ। ਆਖੋ ਸਾਗਰ ਪਾਰ ਉਤਰੀਏ, ਸਾਗਰ ਦੇ ਵਿੱਚ ਪਾਣੀ ਦੀਆਂ ਲਹਿਰਾਂ ਨੇ, ਸਾਡੇ ਅੰਦਰ ਸਾਡੇ ਵਿਚਾਰਾਂ ਦੀਆਂ ਲਹਿਰਾਂ ਨੇ। ਉਹੀ ਮਾਂ ਹੈ ਜਿਸ ਮਾਂ ਦੇ ਨਾਲ ਬੜੇ ਮਿੱਠੇ ਬੋਲ ਬੋਲਦਾ ਹੈ, ਪਰ ਅੰਦਰ ਕ੍ਰੋਧ ਦਾ ਤੂਫਾਨ ਆ ਗਿਆ, ਸੁਨਾਮੀ ਲਹਿਰਾਂ ਆ ਗਈਆਂ ਨੇ। ਪਤਾ ਨਹੀਂ ਕੈਸੇ ਕੈਸੇ ਚੰਦਰੇ ਚੰਦਰੇ ਵਿਚਾਰ ਕ੍ਰੋਧ ਦੇ ਕਰਕੇ ਬੰਦੇ ਦੇ ਅੰਦਰ ਪੈਦਾ ਹੋ ਜਾਂਦੇ ਜੀ। ਅਖਬਾਰ ਉਸ ਵੇਲੇ ਮਨ ਅੰਦਰੋਂ ਇੰਬੈਲੈਂਸਡ ਹੁੰਦਾ ਏ, ਕੋਈ ਸਟ੍ਰੈਸ ਮਿਕਸ ਹੋ ਗਿਆ ਏ, ਪਤਾ ਨਹੀਂ ਆਪਣੀਆਂ ਫੀਲਿੰਗਸ ਨੂੰ ਹਰਟ ਕਰ ਬੈਠਾ ਏ, ਆਪਣੀ ਹੀ ਮਾਂ ਨੂੰ ਧੱਕਾ ਮਾਰ ਕੇ ਕਹਿੰਦਾ ਪਰੇ ਜਾ ਮਾਂ, ਖਬਰਦਾਰ ਮੈਨੂੰ ਇੰਜ ਕਿਹਾ। ਕਈ ਵਾਰੀ ਤੇ ਐਸੇ ਅਪ ਸ਼ਬਦ ਬੋਲ ਲੈਂਦਾ ਏ, ਬਾਅਦ ਵਿੱਚ ਨਾਰਮਲ ਹੋ ਕੇ ਮਾਂ ਤੋਂ ਤੇ ਮਾਫ਼ੀ ਮੰਗ ਲੈਂਦਾ ਏ। ਬੋਲੇ ਹੋਏ ਬੋਲਾਂ ਦਾ ਫਲ ਜ਼ਿੰਦਗੀ 'ਚ ਜ਼ਰੂਰ ਭੁਗਤਣਾ ਪੈਂਦਾ ਹੈ। ਪਤਾ ਕਦ ਲੱਗਦਾ ਹੈ? ਜਦ ਵੱਡਾ ਹੁੰਦਾ ਹੈ, ਉਹ ਇਹ ਜੇ ਬੋਲ ਉਹਦਾ ਬੱਚਾ ਬੋਲਦਾ ਹੈ, ਅੱਜ ਪਤਾ ਲੱਗਦਾ ਦਿਲ ਕਿਵੇਂ ਦੁਖਦਾ ਹੁੰਦਾ ਹੈ, ਡੁੱਬਦਾ ਹੈ। ਕੇਵਲ ਮੈਂ ਹੀ ਨਹੀਂ ਡੁੱਬਦਾ, ਸਤਿਗੁਰੂ ਕਹਿੰਦੇ ਸਾਰਾ ਜਗਤ ਡੁੱਬ ਰਿਹਾ ਹੈ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਪਿੰਧੀ ਉਬਕਲੇ ਸੰਸਾਰਾ। ਉਬਕਲੇ, ਉਬਕਲੇ ਹੁੰਦਾ ਹੈ ਬੰਦਾ ਡੁੱਬਦਾ ਹੀ ਮਰਦਾ ਨਹੀਂ, ਫਿਰ ਉੱਪਰ ਆ ਗਿਆ, ਫਿਰ ਡੁੱਬਦਾ, ਫਿਰ ਉੱਪਰ ਆ ਗਿਆ। ਉਬਕੀਆਂ ਲੈ ਰਿਹਾ, ਇਦੋਂ ਤੇ ਚੰਗਾ ਡੁੱਬੀ ਜਾਵੇ, ਮਾਰੀ ਜਾਵੇ, ਦੁੱਖ ਤੇ ਕੱਟਿਆ ਗਿਆ, ਪਰ ਨਾ ਤੇ ਡੁੱਬ ਰਿਹਾ। ਖਿਆਲ ਕਰਿਓ, ਜਿਹੜਾ ਬੰਦਾ ਉਬਕਲੇ ਲੈ ਰਿਹਾ ਨਾ, ਉਹਦੇ ਲਈ ਦੋ ਰਸਤੇ ਨੇ, ਜਾਂ ਤੇ ਡੁੱਬ ਕੇ ਮਰ ਜਾਵੇ ਜਾਂ ਤਰ ਜਾਵੇ। ਤਰ ਗਿਆ ਫਿਰ ਵੀ ਦੁੱਖ ਕੱਟਿਆ ਗਿਆ, ਜੇ ਉਸ ਮਰ ਗਿਆ ਤੇ ਉਹ ਡੁੱਬਣ ਦਾ ਦੁੱਖ ਕੱਟਿਆ ਗਿਆ। ਜੇ ਸਾਰੀ ਜ਼ਿੰਦਗੀ ਇੱਦਾਂ ਹੀ ਨਾ ਤਰਦਾ ਨਾ ਡੁੱਬਦਾ ਹੈ, ਬਹੁਤ ਦੁਖੀ ਆ। ਖਵਾਹੋ ਨਾ ਤਾਂ ਸਾਰੀ ਜ਼ਿੰਦਗੀ ਕ੍ਰੋਧ ਦੀ ਅੱਗ ਵਿੱਚ ਰਿਹਾ ਜਾਂਦਾ ਹੈ, ਤੇ ਜਦੋਂ ਨਾਰਮਲ ਹੋ ਜਾਈਦਾ, ਨਾ ਹੀ ਸਾਰੀ ਜ਼ਿੰਦਗੀ ਸਹਿਨਸ਼ੀਲਤਾ ਵਿੱਚ ਜਿਉਇਆ ਜਾਂਦਾ, ਕਦੀ ਕ੍ਰੋਧ ਕਦੀ ਸਹਿਨਸ਼ੀਲਤਾ, ਉਬਕਲੇ ਰਹਿ ਰਹੇ ਆ, ਖਵਾਹੋ ਡੁਬਕੀਆਂ ਲੈ ਰਹੇ ਆ। ਇਹ ਗੱਲ ਵੱਖਰੀ ਹੈ। ਜਵਾਨੀ ਵਿੱਚ ਕ੍ਰੋਧ ਦੀ ਅੱਗ ਦਾ ਜਿਹੜਾ ਸਾਈਡ ਇਫੈਕਟ ਹੈ ਨਾ, ਉਹਦਾ ਪਤਾ ਨਹੀਂ ਲੱਗਦਾ, ਕਿਉਂਕਿ ਜਵਾਨੀ ਦਾ ਜੋਸ਼ ਹੁੰਦਾ ਹੈ। ਜਵਾਨੀ ਦੇ ਜੋਸ਼ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇੰਜ ਲਿਖਿਆ ਹੈ, ਦੂਜੈ ਪਹਿਰੈ ਰਹਿਣ ਕਹਿ ਬਣਜ਼ਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ ਅੰਦਰ, ਜਵਾਨੀ ਦੀਆਂ ਲਹਿਰਾਂ ਨੇ, ਆਈ ਕੈਨ ਡੂ ਐਵਰੀਥਿੰਗ, ਮੈਂ ਆਹ ਕਰ ਦਿਆਂਗਾ, ਮੈਂ ਆਹ ਕਰ ਦਿਆਂਗਾ। ਆਫਟਰ 45 ਸਾਲ ਦੀ ਉਮਰ ਤੋਂ ਬਾਅਦ ਸੋਝੀ ਆਉਣੀ ਸ਼ੁਰੂ ਹੁੰਦੀ ਹੈ, ਪਿਆਰਿਆ ਤੂੰ ਕੀ ਕਰ ਦੇਗਾ ਕੀ ਨਹੀਂ, ਜ਼ਿੰਦਗੀ ਚਾਤੀ ਮਾਰ ਕੇ ਦੇਖ, ਤੇਰੇ ਤੋਂ ਬਹੁਤ ਕੁਛ ਰਹਿ ਗਿਆ। ਖੁਬਾ ਜਦੋਂ ਜ਼ਿੰਦਗੀ ਦੀ ਅਸਲੀ ਸੱਚਾਈ ਜਿਤਨੀ ਕੁ ਮੈਨੂੰ ਸਮਝ ਲੱਗੀ ਹੈ, ਮੈਂ ਆਪ ਜੀ ਨਾਲ ਸ਼ੇਅਰ ਕਰ ਲਵਾਂ, ਜਿਉਂ ਜਿਉਂ ਬੱਚੇ ਵੱਡੇ ਹੁੰਦੇ ਨੇ ਨਾ, ਜਿਉਂ ਜਿਉਂ ਬੱਚੇ ਜਵਾਨੀ ਚ ਪਹੁੰਚਦੇ ਨੇ, ਤਿਉਂ ਤਿਉਂ ਜ਼ਿੰਦਗੀ ਦੀ ਸੱਚਾਈ ਸਮਝਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਕਿਰਪਾ ਕਰਦੇ ਨੇ, ਜੇ ਗੁਰਬਾਣੀ ਦੇ ਗਿਆਨ ਰਾਹੀਂ ਪਹਿਲਾਂ ਹੀ ਸਮਝ ਆ ਜਾਵੇ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਫਿਰ ਆਉਂਦਾ ਜੇ ਵਢੇਪਾ, ਹੁਣ ਵਢੇਪੇ ਵਿੱਚ ਖਿਮਾ ਕਰਨੀ, ਗੁੱਸਾ ਵੀ ਆਉਂਦਾ, ਗੁੱਸੇ ਹੋਣ ਜੋਗਾ ਵੀ ਨਹੀਂ ਰਹਿੰਦਾ। ਅਖਬਾਰ ਦੋ ਕਾਰਨ ਜੋ ਮੈਂ ਅੱਖੀਂ ਦੇਖੇ ਨੇ, ਗੁੱਸਾ ਆਉਂਦਾ, ਬੋਲਣਾ ਚਾਹੁੰਦਾ ਘਰ ਵਿੱਚ ਪਰ ਸਾਹਮਣੇ ਕੋਈ ਬੋਲਣ ਨਹੀਂ ਦਿੰਦਾ, ਆਖੋ ਵਾਹਿਗੁਰੂ, ਉਦੋਂ ਵੀ ਵੱਡਾ ਦੁੱਖ। ਦੂਸਰੀ ਬਾਤ, ਗੁੱਸਾ ਆਉਂਦਾ ਜੇ ਬੋਲਦਾ ਤੇ ਉਹਦੇ ਆਪਣੇ ਸਰੀਰ ਤੇ ਇਫੈਕਟ ਪੈਂਦਾ ਕਿਉਂਕਿ ਡਾਕਟਰ ਨੇ ਕਿਹਾ ਸੀ ਜੇ ਦੁਬਾਰੇ ਗੁੱਸੇ ਹੋਏਗਾ ਤੇ ਫਿਰ ਅਟੈਕ ਹੋ ਜਾਏਗਾ। ਜੇ ਇਹ ਦੁੱਖ ਲੈ ਕੇ ਗੁਰੂ ਕੋਲ ਆ ਜਾਵੇ ਤੇ ਗੁਰੂ ਕਹਿੰਦੇ ਨੇ ਦੱਦਾ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀ ਜਾਏ ਵਰਜਨਾ। ਜ਼ਿੰਦਗੀ ਚ ਕੁਛ ਬੀਜ ਬੀਜੇ ਗਏ, ਕਦੋਂ? ਦੁੱਖਾਂ ਦੇ ਬੀਜ ਉਦੋਂ ਬੀਜੇ ਗਏ ਜਦੋਂ ਅੰਦਰੋਂ ਇੰਬੈਲੈਂਸਡ ਹੋਇਆ। ਖਿਆਲ ਕਰਨਾ, ਰਿਸ਼ਤੇਦਾਰੀਆਂ ਨੇ, ਰਿਲੇਸ਼ਨਸ਼ਿਪ ਹੈ, ਜ਼ਿੰਮੇਵਾਰੀਆਂ ਨੇ, ਦੋਨਾਂ ਦਾ ਸਟ੍ਰੈਸ ਹੈ। ਜ਼ਿੰਮੇਵਾਰੀਆਂ ਨਿਭਾਉਂਦਿਆਂ ਬੰਦਾ ਕਾਰੋਬਾਰ ਕਰਦਾ ਹੈ, ਚਾਹੇ ਟੈਕਸੀ ਚਲਾਉਂਦਾ, ਚਾਹੇ ਬੱਸ ਚਲਾਉਂਦਾ, ਚਾਹੇ ਜਹਾਜ਼ ਚਲਾਉਂਦਾ ਹੈ, ਚਾਹੇ ਦੁਕਾਨ ਕਰਦਾ, ਚਾਹੇ ਫੈਕਟਰੀ ਕਰਦਾ ਹੈ, ਫੈਕਟਰੀ ਚਲਾਉਂਦਾ ਹੈ, ਚਾਹੇ ਨੌਕਰੀ ਕਰ ਰਿਹਾ। ਪਰ ਘਰ ਵਿੱਚ ਰਿਸ਼ਤੇਦਾਰੀਆਂ ਦੀ ਜ਼ਿੰਮੇਵਾਰੀ ਹੋਣ ਕਰਕੇ, ਰਿਲੇਸ਼ਨਸ਼ਿਪ ਦੀ ਜ਼ਿੰਮੇਵਾਰੀ ਹੋਣ ਕਰਕੇ ਕੁਝ ਸਟ੍ਰੈਸ ਘਰ ਵਾਲੀ ਨੇ ਸੁਣਾਉਣਾ ਹੁੰਦਾ ਤੇ ਕੁਝ ਬੱਚਿਆਂ ਨੇ ਸੁਣਾਉਣਾ ਹੁੰਦਾ ਹੈ। ਦੋਨਾਂ ਨੂੰ ਅਲੱਗ ਅਲੱਗ ਰੱਖ ਕੇ ਮੇਨਟੇਨ ਕਰਨਾ ਹੁੰਦਾ ਹੈ। ਆਖੋ ਵਾਹਿਗੁਰੂ। ਜਿਹੜਾ ਬੰਦਾ ਬਾਹਰ ਦਾ ਸਟ੍ਰੈਸ ਘਰ ਵਿੱਚ ਮਿਕਸ ਕਰਦਾ ਹੈ, ਉਹਦੇ ਫੈਮਿਲੀ ਲਾਈਫ ਫਰਸਟ੍ਰੇਟਡ ਚੱਲ ਰਹੀ ਹੈ। ਜਿਹੜਾ ਘਰ ਦੇ ਸਟ੍ਰੈਸ ਨੂੰ ਆਪਣੇ ਵਰਕ ਵਿੱਚ ਮਿਕਸ ਕਰਦਾ ਹੈ, ਉਹ ਉਧਰੋਂ ਫੇਲ ਹੁੰਦਾ ਹੈ। ਮੇਰੇ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ। ਸਵੇਰ ਵੇਲੇ ਗੁਰਸਿੱਖਾ ਹੁਣ ਆਪਣੇ ਪਰਿਵਾਰ ਤੋਂ ਚੱਲਿਆ ਕਾਰੋਬਾਰ ਲਈ, ਜਾਂਦਿਆਂ ਨਿਤਨੇਮ ਰਾਹੀਂ ਆਪਣੇ ਅੰਦਰ ਨਵੀਂ ਐਨਰਜੀ ਲੈ ਜਾ, ਤਾਂ ਕਿ ਘਰ ਦੀਆਂ ਗੱਲਾਂ ਇੱਥੇ ਰੱਖ ਜਾ, ਉੱਥੇ ਨਵਾਂ ਜੀਵਨ ਸ਼ੁਰੂ ਕਰ। ਸਵੇਰ ਤੋਂ ਸ਼ਾਮ ਤੱਕ ਕੰਮ ਕੀਤਾ ਹੈ, ਬੜੀ ਐਨਰਜੀ ਵੇਸਟ ਹੁੰਦੀ ਜੇ, ਅੰਦਰਲੀ ਸਾਰੀ ਤਾਕਤ ਲੱਗ ਜਾਂਦੀ ਜੇ ਕੰਮ ਕਰਦਿਆਂ। ਸ਼ਾਮ ਨੂੰ ਬੰਦਾ ਬਿਲਕੁਲ ਥੱਕ ਜਾਂਦਾ ਹੈ, ਸ਼ਾਮੀ ਆਇਆ। ਹੁਣ ਬਾਹਰ ਦਾ ਸਟ੍ਰੈਸ ਘਰ ਵਿੱਚ ਮਿਕਸ ਨਾ ਕਰੀ, ਹੁਣ ਫਿਰ ਸੋਦਰ ਸਾਹਿਬ ਜੀ ਦਾ ਪਾਠ ਕਰ ਲੈ, ਅੰਦਰ ਨਵੀਂ ਐਨਰਜੀ ਲੈ ਲੈ। ਹੁਣ ਸੌਣ ਲੱਗਿਆ, ਦੇਖੀ ਕਿਤੇ ਕਾਰੋਬਾਰ ਦੇ ਸਟ੍ਰੈਸ ਦੇ ਸੁਪਨਿਆਂ ਵਿੱਚ ਨੀਂਦ ਨਾ ਖਰਾਬ ਕਰ ਲਈ ਸਾਰੀ, ਘਰ ਦੇ ਸਟ੍ਰੈਸ ਦੇ ਵਿੱਚ ਕਿਤੇ ਆਪਣੀ ਨੀਂਦ ਡਿਸਟਰਬ ਨਾ ਕਰ ਲਈ। ਹੁਣ ਤੂੰ ਸ਼ਾਂਤੀ ਨਾਲ, ਤੇਰੇ ਕੋਲ 5-7 ਘੰਟੇ ਨੇ, ਇਹ ਆਨੰਦ ਨਾਲ ਵਾਹਿਗੁਰੂ ਦੀ ਯਾਦ ਵਿੱਚ ਸੌਵੇਂ, ਫਿਰ ਸੋਹਿਲਾ ਸਾਹਿਬ ਦਾ ਪਾਠ ਕਰ ਲੈ। ਆਹਾ, ਕਮਾਲ ਕਰ ਦਿੱਤੀ ਮੇਰੇ ਗੁਰੂ ਸਾਹਿਬ ਨੇ, ਤਿੰਨ ਵੇਲੇ ਦਾ ਨਿਤਨੇਮ ਕਹਿ ਕੇ ਟਾਈਮ ਮੈਨੇਜ ਕਰਨਾ ਸਿਖਾ ਦਿੱਤਾ, ਪ੍ਰਾਇਓਰਟਾਈਜ਼ ਕਰਨਾ ਸਿਖਾ ਦਿੱਤਾ। ਜਿਹਨੂੰ ਟਾਈਮ ਮੈਨੇਜ ਨਹੀਂ ਕਰਨਾ ਆਇਆ, ਉਹਦੀ ਲਾਈਫ ਵੀ ਫਰਸਟ੍ਰੇਟਡ ਹੈ। ਜਿਹਨੂੰ ਪ੍ਰਾਇਓਰਟਾਈਜ਼ ਨਹੀਂ ਕਰਨਾ ਆਇਆ, ਉਹ ਵੀ ਜ਼ਿੰਦਗੀ ਵਿੱਚ ਇੱਕ ਵੇਲੇ ਉਹਨੂੰ ਕਹਿਣਾ ਪੈਂਦਾ, ਆਈ ਐਮ ਲੂਜ਼ਰ, ਮੈਂ ਗਵਾ ਚੁੱਕਿਆ। ਜ਼ਿੰਦਗੀ ਨੂੰ ਬੈਲੈਂਸ ਵਿੱਚ ਰੱਖਣਾ ਹੈ। ਰਿਸ਼ਤਾ ਘਰਵਾਲੀ ਨਾਲ ਵੀ ਹੈ, ਰਿਸ਼ਤਾ ਭੈਣ ਨਾਲ ਵੀ ਹੈ। ਭੈਣ ਦੀਆਂ ਭਾਵਨਾਵਾਂ ਨੇ ਘਰਵਾਲੀ ਦੀਆਂ ਭਾਵਨਾਵਾਂ ਨੇ, ਭਰਾ ਦੀਆਂ ਭਾਵਨਾਵਾਂ ਨੇ ਭਰਾ ਦੀ ਘਰਵਾਲੀ ਦੀਆਂ ਭਾਵਨਾਵਾਂ ਨੇ, ਕਈ ਵਾਰੀ ਇਹ ਟਕਰਾ ਜਾਂਦੀਆਂ ਨੇ। ਆਖੋ ਵਾਹਿਗੁਰੂ। ਬਹੁਤ ਵੱਡੀ ਜ਼ਿੰਮੇਵਾਰੀ ਹੈ, ਅੰਦਰੋਂ ਤੇ ਬਾਹਰੋਂ ਸਭ ਕੁਝ ਮੇਨਟੇਨ ਕਰਨਾ, ਬੈਲੈਂਸ ਵਿੱਚ ਰੱਖੇਗਾ। ਜੇ ਬੈਲੈਂਸ ਸਿੱਖ ਗਿਆ ਤੇ ਇੱਕ ਆਈਡੀਅਲ ਬਣੇਗਾ, ਨਹੀਂ ਤੇ ਹਰ ਕੋਈ ਆਇਆ ਖਾ ਲਿਆ ਪੀ ਲਿਆ ਸੰਸਾਰ ਤੋਂ ਚਲਿਆ ਗਿਆ, ਇਹ ਤੇ ਪੂਰਾ ਦੇ ਪੂਰ ਆਏ ਨੇ ਤੇ ਪੂਰਾ ਦੇ ਪੂਰ ਚਲੇ ਜਾ ਰਹੇ ਨੇ। ਫਿਰ ਤੇਰੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਤੇ ਆਏਗਾ, ਪਰ ਉਸ ਸਟ੍ਰੈਸ ਨੂੰ ਚੈਲੰਜ ਸਮਝ ਲਵੇ, ਉਸ ਸਟ੍ਰੈਸ ਨੂੰ ਟੈਸਟ ਸਮਝ ਲਵੇ, ਜ਼ਿੰਦਗੀ ਨੂੰ ਹੋਰ ਮਜ਼ਬੂਤ ਕਰ ਲਵੇ। ਉਹਦੇ ਲਈ ਤੈਨੂੰ ਆਪਣੇ ਹੀ ਖਿਆਲਾਂ, ਆਪਣੀਆਂ ਹੀ ਸੋਚਾਂ ਦੇ ਵਿੱਚ ਡੁੱਬਣ ਦੀ ਬਜਾਏ ਤਰਨਾ ਸਿੱਖਣਾ ਪਵੇਗਾ। ਕਿਵੇਂ? ਅਗਲੀ ਪੰਕਤੀ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਉ ਸੰਤਨ ਕਾ। ਗੁਰੂ ਸਾਹਿਬ ਦਾ ਵਾਹਿਗੁਰੂ, ਸਿੱਖ ਦੇ ਲਈ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਸਿੱਖ ਦੇ ਲਈ ਪੂਰਨ ਸੰਤ ਗੁਰੂ ਸਾਹਿਬਾਨ ਹਨ, ਤੇ ਗੁਰੂ ਨੇ ਸਿੱਖਿਆਵਾਂ ਦਾ ਗਿਆਨ ਬਣ ਕੇ, ਗੁਰ ਬਣ ਕੇ ਮਤ ਵਿੱਚ ਆਉਣਾ ਹੈ, ਤੇ ਉਸ ਗੁਰ ਦੀ ਕਿਰਪਾ ਹੋਣੀ ਹੈ ਕਦੋਂ? ਜਦੋਂ ਮੰਨੇਗਾ। ਆਖੋ ਵਾਹਿਗੁਰੂ। ਮੇਰੇ ਗੁਰੂ ਨੇ ਮੈਨੂੰ ਕਿਹਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਮੈਂ ਕਿੰਨਾ ਬਦਕਿਸਮਤ ਹਾਂ ਜਦੋਂ ਆਪਣੇ ਹੀ ਘਰ ਵਿੱਚ ਮਿੱਠੇ ਬੋਲਾਂ ਦੀ ਬਜਾਏ ਕੌੜੇ ਬੋਲ ਬੋਲਦਾ। कितना बदकिस्मत है। गुरु ने दस देता है, जे गुरु दा सिख होके नहीं मैं मन सकिया तो कितों मनांगा वाहिगुरु। मन नूं चोटां बजनियां चाहीदियां ने, मन अंदर यह ख्याल होना चाहिए मैं गुरु नूं की मूंह दिखावांगा। गुरु कहिंदे ने फिक्र ना कर, तेरा पिता बड़ा महान है, कर उपदेश, छिड़के बहु भांति, बहुत पिता का लाभ है। मां बार बार रिमाइंड करवाती है, बेटा इंज ना करया कर, जे सियाना बेटा होवे सियानी धी होवे तां इस गल दी वैल्यू समझ आवे कि मेरी मां तां रिमाइंड करवाती है क्योंकि मैं मनिया नहीं, ते जे उसनू वैल्यू ना समझ लगी फिर वह कहिंदा मम्मी टोकदी है, पापा टोकदे ने, फिर वह कहिंदा पापा स्ट्रिक्ट ने, मम्मी स्ट्रिक्ट ने, मम्मी स्ट्रिक्ट नहीं है, मम्मी अवेयर है। आख वाहिगुरु एक गल याद रखना, सैल्फ डिसिपलिन उतना चर नहीं चलता जितना चर फोर्सफुली डिसिपलिन दे प्रिंसीपल्स नाल ना चलते होण। इत्थे बंदे नूं पता है जे टेस्ट विच मेरे अंदर अलकोहल आ गया ड्राइविंग करदे आ मेरा ड्राइविंग लाइसेंस कैंसल हो जाएगा, फोर्सफुली प्रिंसीपल नाल खड़ा है, तो इंडिया विच उन्हें पता है कि 100 रुपया दे के छड़ा जाएगा। फोर्सफुली प्रिंसीपल नहीं है, सैल्फ डिसिप्लिन नहीं चलेगा। रब ने एक फोर्सफुली डिसिप्लिन बनाया हुआ है, एह कर करे सो एह कर पाए आखो वाहिगुरु। जिंदगी विच कौड़े बोल बोलेगा रिश्ते टुटणगे, नफरत दी खेल खेलेगा अपने बेगाने हो जाएंगे, होमे विच तुरेगा ते तेनू जिंदगी दी जुगत नहीं आएगी। इसलिए प्यारिया तू जिंदगी जीवन वास्ते गुरु तो सिख, सुन सुन के मन आखो वाहिगुरु। जपजी साहब दे अंदर 8वीं 9वीं 10वीं 11वीं पौड़ी सुनिया दी, 12वीं 13वीं 14वीं 15वीं पौड़ी मन्ने दी, इन्हां दोनों नूं मिला के शब्द बनता है कमावा है। आ कमाई है सिख दी आखो वाहिगुरु। अरदास दा दूसरा ते तीसरा पहरा, एक पहरे दे विच उन्हां दा जिक्र कीता है जिन्हों के प्यारियां सच्चियारियां दी कमाई दा ध्यान धर के बोलो जी। केड़ी कमाई? असी कहंदे जी उन्हें मिलियन डॉलर कमाया, नहीं है डॉलरां दी कमाई दा ध्यान नहीं कोई धरेगा आखो वाहिगुरु। इत्थे है उन्होंने गुरु दा हुक्म मन के कमाया, आ है मेन मोटिव। इत्थे एक गल जदों मैं कमरे चो आ रहा सी ते मन अंदर एक फुरना बनिया, ये हुक्मनामे दीआं कुछ पंगतियां मन विच ख्याल आईआं। मैं क्या मना अज दे युग अंदर हर सवाल दे पिछे बच्चा कहिंदा वाह ते आनंद आ जाएगा, धर्म दी गल कहण दा स्वाद ही होना आएगा आखो वाहिगुरु। जदों बच्चे नूं इह कहा जांदा सी सवाल नहीं पुछी दे हुंदे, असीं भी उही जीवन बतीत कीता है, जद किते मां नूं पुछना मां ने कहना बेटा इंज नहीं कहीदा हुंदा, असीं चुप कर जांदे सी। कदी पिता नूं कोई गल पुछनी पिता ने अगों बड़े कौड़े जे तरीके नाल कह देना खबरदार इंज ना पुछी, शरदा घट जांदी जे, असीं चुप कर जांदे सी। पर अज दा बच्चा इस तरह टैकल नहीं होएगा क्योंकि जितना चिर वाए दा क्वेश्चन नहीं उतना चिर थॉट प्रोसैस नहीं आखो वाहिगुरु। नतीजा की होया? ना पुछया ना दसिया, मक्खी ते मक्खी मार दे गए। अज गुरु साहब ने साडे अंदर चोट मारी, पहली पंक्ति कर्म धर्म पाखंड जो दिस तिन जम जागा ती लूट। धर्म दे कर्म कीते तू कदी झाती मारी, तेरे अंदर मन दे दो टुकड़े हो गए, खंड हुंदा टुकड़े, किसे चीज नूं तोड़ के दो कर देना उन्हों कहिंदे ने खंड। खंड दे मीन्स पार्ट, तेरा मन टू पार्ट्स दे विच है, तेरी जबान बोलदी है कि फरीदा बुरे दा भला कर गुस्सा मन ना हंडाए। आ तेरी जबान बोलदी है, जदों जबान बोलदी है तेरा मन नाल सहमत है, उस वेले तेरे मन दे एक हिस्से विच ये गल बैठी है कि आ गल सच है, ਤੇ ਦੂਸਰੇ ਹਿੱਸੇ ਚ ਬੈਠੀ ਹੈ ਮਾਂ ਨੂੰ ਵੀ ਕੌੜਾ, ਪੁੱਤਰ ਨੂੰ ਵੀ ਕੌੜਾ, ਪਤਨੀ ਨੂੰ ਵੀ ਕੌੜਾ, ਸਾਰਿਆਂ ਨੂੰ ਕੌੜਾ ਬੋਲ ਕੇ ਵੇਖ ਲਿਆ, ਫਿਰ ਮਨ ਦੇ ਦੋ ਟੁਕੜੇ ਹੋਏ ਪਏ ਜੀ. ਆਖੋ ਵਾਹਿਗੁਰੂ ਇਹਨੂੰ ਜੋੜ ਲੈ, ਜੋੜ ਲੈ. ਜਿਤਨਾ ਚਿਰ ਦੋ ਟੁਕੜੇ ਨੇ ਆਸਾ ਜੀ ਦੀ ਵਾਰ ਵਿਚ ਇਸ ਨੂੰ ਸ਼ਬਦ ਵਰਤਿਆ, ਜੇ ਇੱਕ ਹੋਏ ਤਾਂ ਉਗਵੈ. ਬੀਜ ਅਗਰ ਦੋ ਟੁਕੜੇ ਹੋ ਜਾਣ ਨਾ, ਬੀਜ ਟੁੱਟ ਜਾਵੇ, ਦਲਿਆ ਜਾਵੇ, ਉਹਦੇ ਦੋ ਹਿੱਸੇ ਹੋ ਜਾਣ, ਲੱਖ ਬੀਜ ਦੇ ਉੱਗੇਗਾ ਨਹੀਂ. ਆਖੋ ਵਾਹਿਗੁਰੂ. ਰੱਬ ਦਾ ਨਿਯਮ, ਛੋਲਿਆਂ ਦਾ ਦਾਣਾ ਉਹਦੇ ਵਿੱਚ ਦੋ ਹਿੱਸੇ ਨੇ, ਉੱਪਰੋਂ ਵਾਹਿਗੁਰੂ ਨੇ ਉਹਨੂੰ ਕਵਰ ਕੀਤਾ ਹੋਇਆ. ਅਗਰ ਉਸਦਾ ਉੱਪਰਲਾ ਕਵਰ ਲਾ ਦਿੱਤਾ ਜਾਵੇ, ਜਿਹਨੂੰ ਅਸੀਂ ਕਹਿੰਦੇ ਛਿਲਕਾ, ਛੋਲੇ ਦੇ ਦਾਣੇ ਦਾ ਛਿਲਕਾ, ਛਿਲਕਾ ਲਾ ਦਿੱਤਾ ਗਿਆ, ਉੱਗੇਗਾ ਨਹੀਂ. ਆਖੋ ਵਾਹਿਗੁਰੂ. ਮਨ ਤੇ ਕਹਿੰਦਾ ਹੈ ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ. ਨਾਲੇ ਕਹਿੰਦਾ ਇਹਦੇ ਨਾਲ ਮੇਰੀ ਬਣਦੀ ਨਹੀਂ. ਦੋ ਟੁਕੜੇ ਹੋ ਗਏ ਨੇ. ਆਖੋ ਵਾਹਿਗੁਰੂ. ਜੋੜ ਲਾ ਇਹਨੂੰ, ਜੋੜ ਲਾ ਪਿਆਰਿਆ, ਇੰਜ ਨਾ ਕਰ. ਗੁਰੂ ਦੇ ਘਰ ਵਿੱਚ ਬੈਠ ਕੇ ਤੇ ਕਹਿੰਦਾ ਨਾ ਕੋ ਵੈਰੀ ਨਾ ਹੈ ਬੇਗਾਨਾ, ਘਰ ਜਾ ਕੇ ਆਪਣੇ ਘਰਦਿਆਂ ਨੂੰ ਹੀ ਕਹਿੰਦਾ ਇਹਨਾਂ ਨਾਲ ਮੇਰੀ ਬਣਦੀ ਨਹੀਂ. ਇਹ ਤੇ ਡਬਲ ਰੋਲ ਹੋ ਗਿਆ, ਡਬਲ ਰੋਲ. ਤੇ ਮਾਂ ਨੂੰ ਵੀ ਨੀ ਚੰਗਾ ਲੱਗਦਾ. ਗੁਆਂਢੀ ਕਹਿੰਦਾ ਮਾਂ ਤੂੰ ਕਿੰਨੇ ਵੱਡੇ ਭਾਗਾਂ ਵਾਲੀ ਹੈ, ਤੇਰਾ ਪੁੱਤ ਜਾਣ ਲੱਗਿਆਂ ਪੈਰੀ ਹੱਥ ਲਾ ਕੇ ਜਾਂਦਾ ਹੈ, ਆ ਕੇ ਫਿਰ ਪੈਰੀ ਹੱਥ ਲਾਉਂਦਾ ਹੈ. ਮਾਂ ਤੂੰ ਕਿੰਨੇ ਵੱਡੇ ਭਾਗਾਂ ਵਾਲੀ ਹੈ, ਤੇਰਾ ਬੱਚਾ ਜਾਣ ਲੱਗਿਆਂ ਬਾਏ ਬਾਏ ਕਰਕੇ ਜਾਂਦਾ, ਆਉਣ ਲੱਗਿਆਂ ਫਿਰ ਬਾਏ ਕਰਦਾ. ਮਾਂ ਕਹਿੰਦੀ ਨਿਰਾ ਪਖੰਡ ਕਰਦਾ, ਮੈਨੂੰ ਪਾਣੀ ਦਾ ਗਲਾਸ ਤੇ ਫੜਾਉਂਦਾ ਨਹੀਂ ਹੈ. ਨੋਟ ਕਰਨਾ, ਮਾਂ ਨੂੰ ਪਤਾ ਡਬਲ ਰੋਲ ਹੈ. ਇਹ ਗੁੱਡ ਨਾਈਟ, ਗੁੱਡ ਨਾਈਟ ਤੇ ਜ਼ਰੂਰ ਕਹਿੰਦਾ, ਜੇ ਮੈਂ ਇਹਨੂੰ ਕਹਿ ਦੇਵਾਂ ਮੈਨੂੰ ਮੈਡੀਸਨ ਦੇ ਜਾ, ਕਹਿੰਦਾ ਆਪੇ ਚੁੱਕ ਲੈ. ਸਤਿਗੁਰਾਂ ਨੇ ਆਸਾ ਜੀ ਦੀ ਵਾਰ ਵਿੱਚ ਮੇਰੇ ਇਸ ਮਨ ਨੂੰ ਚੋਟ ਮਾਰੀ. ਮਨਾ ਤੂੰ ਮੱਥਾ ਤੇ ਟੇਕਦਾ ਗੁਰੂ ਨੂੰ, ਹੁਕਮ ਤੇ ਮੰਨਦਾ ਨਹੀਂ. ਆਖੋ ਵਾਹਿਗੁਰੂ. ਸਲਾਮ ਜਵਾਬ ਦੋਵੇਂ ਕਰੇ ਮੁੰਡੋ ਘੁੱਥਾ ਜਾਏ, ਮਨ ਦੇ ਦੋ ਟੁਕੜੇ ਹੋ ਗਏ ਨੇ. ਸੁਣ ਰਿਹਾ ਮੰਨਦਾ ਨਹੀਂ, ਬੋਲ ਵੀ ਰਿਹਾ ਮੰਨਦਾ ਨਹੀਂ. ਨਤੀਜਾ ਕੀ ਹੋਇਆ? ਇਹ ਜਿਹੜਾ ਮਨ ਨੂੰ ਦੋ ਟੁਕੜਿਆਂ ਚ ਪਾ ਕੇ ਧਰਮ ਦਾ ਕਰਮ ਕਰੀ ਜਾ ਰਿਹਾ ਨਾ, ਕਿਧਰੇ ਨਾ ਕਿਧਰੇ ਸੂਖਸ਼ਮ ਹੋਮੈ ਜੀ ਹੋ ਗਈ ਹੈ. ਮੈਂ ਧਰਮੀ ਹਾਂ ਤੇ ਜਿਹੜੇ ਧਰਮ ਦੇ ਕਰਮ ਨਹੀਂ ਕਰਦੇ ਉਹ ਨੀਵੇਂ ਨੇ. ਆਖੋ ਵਾਹਿਗੁਰੂ. ਇਹ ਹੰਕਾਰ ਰੂਪੀ ਜਮ ਨੇ ਲੁੱਟ ਲਿਆ, ਜਮ ਜਾਗਾਤੀ ਲੁੱਟ ਹੈ. ਮੈਂ ਬੇਨਤੀ ਕਰਾਂ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ, ਨਿਤਨੇਮ ਕਰਨਾ ਬੜਾ ਚੰਗਾ ਕਰਮ ਹੈ, ਪਰ ਗਵਾਂਢੀ ਦੀ ਖਿੜਕੀ 'ਚ ਝਾਤੀ ਮਾਰ ਕੇ ਕਹਿਣਾ ਇਹ ਉੱਠਦੇ ਹੀ ਨਹੀਂ ਕਦੀ, ਇਹ ਠੀਕ ਨਹੀਂ. ਆਖੋ ਵਾਹਿਗੁਰੂ. ਨਿਤਨੇਮੀ ਹੋਣਾ, ਅੰਮ੍ਰਿਤਧਾਰੀ ਹੋਣਾ ਇੱਕ ਚੰਗਾ ਕਰਮ ਹੈ, ਪਰ ਜਿਹੜਾ ਨਿਤਨੇਮ ਨਹੀਂ ਕਰਦਾ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਉਹਨੂੰ ਦੇਖ ਕੇ ਐਵੇਂ ਨਫ਼ਰਤ ਜੀ ਕਰ ਲੈਣੀ, ਮੂੰਹ ਜਾਂ ਪਾਸੇ ਵਰਤ ਲੈਣਾ, ਇਹ ਚੰਗਾ ਕਰਮ ਨਹੀਂ. ਆਖੋ ਵਾਹਿਗੁਰੂ. ਜੇ ਇੱਕ ਬਾਣੀ ਪੜ੍ਹਨ ਵਾਲਾ ਨਾ ਬਾਣੀ ਪੜ੍ਹਨ ਵਾਲੇ ਨਾਲ ਨਫ਼ਰਤ ਕਰ ਰਿਹਾ ਨਾ, ਫਿਰ ਇਹਦਾ ਧਰਮ ਦਾ ਕਰਮ ਵੀ ਲੁੱਟਿਆ ਗਿਆ, ਉਹਦੀ ਹੋਮੈ ਨੇ. ਆਖੋ ਵਾਹਿਗੁਰੂ. ਹੋਮੈ ਦੇ ਵਿੱਚ ਵੀ ਨਫ਼ਰਤ ਜਾਗਦੀ ਜੀ. ਆਖੋ ਅੱਜ ਦੇ ਯੁੱਗ ਅੰਦਰ ਨਫ਼ਰਤ, ਉਹ ਤੋਬਾ ਤੋਬਾ, ਬੰਦਾ ਬੰਦੇ ਤੋਂ ਨਫ਼ਰਤ ਕਰੀ ਜਾ ਰਿਹਾ. ਕਦੀ ਯੁੱਗ ਸੀ ਮੇਰੇ ਗੁਰੂ ਪਿਤਾ ਦੇ ਵੇਲੇ, ਉਸ ਵੇਲੇ ਤੇ ਇੱਕ ਧਰਮ ਦੇ ਲੋਕ ਦੂਸਰੇ ਧਰਮ ਦੇ ਲੋਕਾਂ ਨਾਲ ਨਫ਼ਰਤ ਕਰਦੇ ਸੀ, ਅੱਜ ਤੇ ਇੱਕ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਨਾਲ ਨਫ਼ਰਤ ਕਰੀ ਜਾ ਰਹੇ ਨੇ. ਗੱਲ ਸਿੱਖ ਧਰਮ ਦੀ ਨਹੀਂ, ਸਾਰੇ ਇੱਕੋ ਬੇੜੀ ਚੀਜ਼ ਹੈ, ਇੱਕੋ ਬੇੜੀ ਚੀਜ਼ ਸਵਾਰ ਹੈ, ਕਿਸੇ ਅੰਦਰ ਵੀ ਚਾਤੀਆਂ ਮਾਰ ਲੈਣੀਆਂ. ਸਤਿਗੁਰੂ ਕਹਿਣ ਲੱਗੇ ਪਿਆਰਿਆ, ਜਿਹੜੇ ਧਰਮ ਦੇ ਕਰਮ ਕਰਦਾ ਤੇ ਜੇ ਉਹਨਾਂ ਦਾ ਮੋਟਿਵ ਨਹੀਂ ਪਤਾ ਲੱਗਿਆ, ਉਹਦਾ ਰਿਜ਼ਲਟ ਤੇਰੀ ਜ਼ਿੰਦਗੀ 'ਚ ਨਹੀਂ ਆਇਆ, ਤੇ ਆ ਮੈਂ ਤੈਨੂੰ ਦੱਸਾਂ ਧਰਮ ਦਾ ਅਸਲੀ ਮੋਟਿਵ ਕੀ ਹੈ. ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ. ਕੀਰਤਨ, ਇੱਕ ਤੇ ਕੀਰਤਨ ਹੈ ਸਾਜਾਂ ਦੇ ਨਾਲ ਕਰਨਾ, ਤੇ ਜਿਹੜਾ ਸਾਜ ਨਹੀਂ ਸਿੱਖਿਆ ਵੀ ਉਹ ਕੀ ਕਰੇ. ਸਾਨੂੰ ਇਹ ਲੱਗਦਾ ਹੈ ਕਿ ਜੇ ਕੀਰਤਨ ਕਰਨਾ ਤੇ ਸਾਜ ਸਿੱਖਣੇ ਪੈਣਗੇ, ਰਾਗ ਸਿੱਖਣੇ ਪੈਣਗੇ, ਪਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਇੰਜ ਗੱਲ ਵੀ ਕਹਿ ਦਿੱਤੀ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ. ਫਿਰ ਗਾਉਣਾ ਕੀ ਹੈ? ਸਹਿਜ ਪਾਠ ਜਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੇ ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਜਾਂਦੇ ਨੇ. ਉਹਨਾਂ ਸ਼ਲੋਕਾਂ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਗਾਉਣ ਦਾ, ਤੇ ਸ਼ੁਰੂਆਤ ਹੁੰਦੀ ਹੈ ਗੁਣ ਗੋਬਿੰਦ ਗਾਇਓ ਨਹੀਂ, ਤੇ ਗਾਉਣੇ ਕਿਵੇਂ ਨੇ ਉਸ ਵਿੱਚ ਜ਼ਿਕਰ ਕੀਤਾ, ਜਿਹ ਬਿਦ ਜਲ ਕੌ ਮੀਨ। ਧਿਆਨ ਦੇਣਾ, ਬੜਾ ਸੂਖਮ ਜਿਹਾ ਨੁਕਤਾ ਹੈ। ਤੂੰ ਇੰਜ ਗੁਣ ਗਾਉਣੇ ਨੇ ਜਿਵੇਂ ਮੱਛੀ ਗਾਉਂਦੀ ਹੈ, ਤੇ ਮੱਛੀ ਕਿੱਦਾਂ ਗਾਉਂਦੀ ਹੈ? ਕੀ ਉਹ ਪੌਪ ਸੰਗੀਤ ਗਾਉਂਦੀ ਹੈ ਜਾਂ ਕਲਾਸੀਕਲ ਗਾਉਂਦੀ ਜੇ? ਨਹੀਂ, ਮੱਛੀ ਨੇ ਇੱਕ ਜੀਵਨ ਬਣਾ ਲਿਆ ਹੈ, ਉਹ ਪਾਣੀ ਤੋਂ ਬਿਨਾਂ ਜਿਉਂਦੀ ਹੋਈ ਨਹੀਂ, ਆਹੀ ਗਾਉਣਾ ਹੈ। ਆਖੋ ਵਾਹਿਗੁਰੂ। ਇੱਕ ਪਿਆਰੇ ਕਹਿਣ ਲੱਗੇ, ਭਾਈ ਸਾਹਿਬ ਜੀ, ਉਸ ਵੇਲੇ ਵੀ ਮਿੱਠੇ ਬੋਲ ਬੋਲੀਏ ਜਦ ਸਾਹਮਣੇ ਵਾਲਾ ਕੋਈ ਕ੍ਰੋਧ ਕਰਦਾ ਹੋਵੇ। ਮੈਂ ਕਿਹਾ ਮੈਨੂੰ ਤਾਂ ਪੁੱਛਦਾ, ਮੈਨੂੰ ਤੇ ਆਪ ਨੀ ਹਲੇ ਜੁਗਤ ਆਈ, ਅਸੀਂ ਗੁਰੂ ਤੋਂ ਪੁੱਛ ਲਈਏ। ਗੁਰੂ ਸਾਹਿਬ ਕਹਿੰਦੇ ਨੇ, ਸੰਤ ਨਾ ਛੋੜੈ ਸੰਤ ਆਈ, ਜੇ ਕੋਟਕ ਮਿਲੈ ਅਸੰਤ। ਕੁਛ ਲੋਕ ਜਦੋਂ ਫੋਰਨ ਦੇ ਵਿੱਚ ਯੂਜ਼ ਟੂ ਹੋ ਜਾਂਦੇ ਨੇ ਨਾ ਬੈਲਟ ਲਾਉਣ ਵਾਸਤੇ, ਤੇ ਉਹ ਪੰਜਾਬ ਵਿੱਚ ਜਾਂਦੇ ਨੇ, ਪੰਜਾਬ ਵਿੱਚ ਜਾ ਕੇ ਵੀ ਬੈਲਟ ਲਾ ਲੈਂਦੇ ਨੇ, ਉਹ ਦੂਸਰੇ ਪੁੱਛਦੇ ਨੇ, ਰਹਿਣ ਦੋ ਜੀ, ਇੱਥੇ ਬੈਲਟ ਦੀ ਲੋੜ ਨਹੀਂ ਹੈ। ਉਹ ਕਹਿੰਦੇ ਵੀ ਗੱਲ ਸੁਣ, ਤੂੰ ਲਾਉਣੀ ਹੈ ਲਾ, ਨਹੀਂ ਲਾਉਣੀ ਨਾ ਲਾ, ਮੇਰੀ ਆਦਤ ਬਣੀ ਹੋਈ ਹੈ, ਮੈਂ ਤੇ ਲਾਵਾਂਗਾ, ਨਾਲੇ ਸੇਫਟੀ ਵਾਸਤੇ ਹੈ। ਉਸ ਵੇਲੇ ਬੜਾ ਔਖਾ ਹੁੰਦਾ ਹੈ ਆਪਣੇ ਆਪ ਨੂੰ ਅੰਦਰੋਂ ਮੇਨਟੇਨ ਕਰਨਾ, ਜਦ ਕੋਲ ਬੈਠਾ ਡਰਾਈਵਰ ਆਪਣਾ ਹੀ ਰਿਸ਼ਤੇਦਾਰ ਹੋਵੇ ਤੇ ਉਹੀ ਹੱਸਦਾ ਪਿਆ ਹੋਵੇ, ਦੇਖੋ ਜੀ ਇਹਨੇ ਬੈਲਟ ਲਾਈ ਹੈ। ਮੈਂ ਬੇਨਤੀ ਕਰਾਂ, ਸਿੱਖੀ ਦੇ ਮਾਰਗ ਤੇ ਤੁਰਨ ਲੱਗਿਆਂ ਸ਼ਾਇਦ ਆਪਣੇ ਹੀ ਹੱਸਣ ਲੱਗ ਜਾਣ, ਪਰ ਤੁਰ ਕੇ ਤੇ ਦੇਖੀਏ ਇੱਕ ਸਵਾਦ ਆਉਂਦਾ ਜੀ। ਆਖੋ ਵਾਹਿਗੁਰੂ। ਮਿੱਠੇ ਬੋਲਾਂ ਦਾ ਇੱਕ ਰਿਜ਼ਲਟ ਹੈ, ਨਿਮਰਤਾ ਦਾ ਆਪਣਾ ਹੀ ਇੱਕ ਰਿਜ਼ਲਟ ਹੈ, ਸ਼ੁਕਰਾਨਾ ਵਿੱਚ ਜੀਵਨ ਜਿਉਣ ਦਾ ਆਪਣਾ ਹੀ ਇੱਕ ਆਨੰਦ ਹੈ। ਜਾ ਕੋ ਰਸ, ਹੁਣੀ ਭਾਈ ਪਰਮਜੀਤ ਸਿੰਘ ਜੀ ਹੋਰੀ ਇੱਕ ਸ਼ਬਦ ਵੀ ਪੜੇ ਸੀ, ਹਰ ਰਸ ਪੀਵੋ ਭਾਈ। ਵਾਹਿਗੁਰੂ ਦੇ ਸ਼ੁਕਰਾਨੇ ਦਾ ਆਨੰਦ ਵੀ ਇੱਕ ਰਸ ਹੈ। ਕੋਈ ਕਰਮ ਕਰਨਾ ਹੋਵੇ ਨਾ ਤੇ ਮਿਹਨਤ ਕਰਨੀ ਪੈਂਦੀ ਜੇ, ਪਲਾਨ ਬਣਾਉਣਾ ਪੈਂਦਾ ਜੇ, ਮਿਹਨਤ ਕਰਕੇ ਸੈਕਰੀਫਾਈਸ ਤੋਂ ਬਾਅਦ ਰਿਜ਼ਲਟ ਆਉਂਦਾ। ਦੁਨੀਆ ਵਡਿਆਈ ਕਰਦੀ ਹੈ, ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਚੰਗਾ ਕਰਮ ਕਿਸੇ ਨੇ ਕੀਤਾ, ਮਿਹਨਤ ਕੀਤੀ ਹੈ, ਸੈਕਰੀਫਾਈਸ ਕੀਤਾ, ਦੁਨੀਆ ਵਡਿਆਈ ਕਰਦੀ ਹੈ, ਉਹ ਕਹਿੰਦਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ, ਮੈਂ ਨਹੀਂ ਕੀਤਾ ਗੁਰੂ ਨੇ ਕਰਵਾਇਆ, ਸ਼ੁਕਰ ਗੁਰੂ ਪਿਤਾ ਦਾ ਕਰਵਾਉਂਦੇ ਰਹਿਣ, ਇਹਦਾ ਆਪਣਾ ਹੀ ਇੱਕ ਆਨੰਦ ਹੈ। ਆਖੋ ਵਾਹਿਗੁਰੂ। ਸੱਚ ਹੈ, ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਦੱਸੀਆਂ ਨੇ ਨਾ, ਉਹ ਜ਼ਿੰਦਗੀ ਚ ਜਿਉਂ ਲੈਣੀਆਂ ਹੀ ਗੁਣ ਗਾਉਣੇ ਨੇ। ਆਖੋ ਵਾਹਿਗੁਰੂ। ਤੇ ਸ਼ਬਦ ਆਇਆ ਨਿਰਵਾਣ, ਇਹਨੂੰ ਵੀ ਸਮਝਣਾ। ਇੱਕ ਤੇ ਇਹ ਹੈ ਕਿ ਇਸ ਲਈ ਮੈਂ ਮਿੱਠੇ ਬੋਲ ਬੋਲਣੇ ਨੇ, ਜੇ ਮੈਂ ਮਿੱਠੇ ਬੋਲ ਬੋਲਾਂਗਾ ਤੇ ਡਿਪਟੀ ਕਮਿਸ਼ਨਰ ਮੇਰਾ ਕੰਮ ਕਰ ਦੇਗਾ ਵੀ ਇੰਜ ਕਰਿਓ, ਅੱਜ ਰਿਸ਼ਤਾ ਲੜਕੀ ਨੂੰ ਦੇਖਣ ਵਾਲਿਆਂ ਨੇ ਆਉਣਾ ਹੈ ਜਾਂ ਲੜਕੇ ਨੂੰ ਦੇਖਣ ਵਾਲਿਆਂ ਨੇ ਆਉਣਾ ਹੈ, ਅੱਜ ਚੰਗੀ ਤਰ੍ਹਾਂ ਸਾਰੇ ਵਧੀਆ ਵਧੀਆ ਬੋਲ ਬੋਲਿਓ, ਇਹ ਬਾਸ਼ਨਾ ਹੈ ਕੋਈ ਨਾ ਕੋਈ। ਆਖੋ ਵਾਹਿਗੁਰੂ। ਇੱਕ ਇਹ ਹੈ, ਮੈਂ ਤੇ ਇਸ ਲਈ ਮਿੱਠੇ ਬੋਲ ਬੋਲਣੇ ਨੇ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ, ਮੈਂ ਤੇ ਇਸ ਲਈ ਇਸ ਮਾਰਗ ਤੇ ਤੁਰਨਾ ਕਿਉਂਕਿ ਗੁਰੂ ਦਾ ਹੁਕਮ ਹੈ। ਜਦੋਂ ਗੁਰੂ ਦਾ ਹੁਕਮ ਆਦਤ ਬਣ ਜਾਵੇ ਫਿਰ ਕੋਈ ਐਫਰਟਸ ਨਹੀਂ ਕਰਨੇ ਪੈਂਦੇ। ਆਖੋ ਵਾਹਿਗੁਰੂ। ਨਿਤਨੇਮੀ ਜਾਣਦੇ ਨੇ, ਨਿਤ ਦੇ ਸਤਸੰਗੀ ਜਾਣਦੇ ਨੇ, ਉਹਨਾਂ ਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਮੈਨੂੰ ਯਾਦ ਕਰਵਾਉਣੀ, ਮੈਂ ਗੁਰੂ ਕੀ ਸੰਗਤ ਵਿੱਚ ਜਾਣਾ ਹੈ। ਸੱਚ ਹੈ, ਉਸ ਵੇਲੇ ਆਪਣੇ ਆਪ ਅੰਦਰੋਂ ਇੱਕ ਮੈਸੇਜ ਆਉਂਦਾ ਹੈ ਕਿ ਸਮਾਂ ਹੋ ਗਿਆ। ਆਖੋ ਵਾਹਿਗੁਰੂ। ਵਾਹਿਗੁਰੂ ਦੇ ਗੁਣ, ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਉਹਦੇ ਗੁਣ ਵੀ ਸਾਡੇ ਅੰਦਰ ਨੇ। ਪੰਜ ਮੇਨ ਗੁਣ ਨੇ, ਇੱਕ ਹੈ ਸੰਤੋਖ ਸ਼ੁਕਰਾਨਾ, ਦੂਸਰਾ ਹੈ ਨਿਮਰਤਾ, ਤੀਸਰਾ ਹੈ ਸੱਚਾ ਪਿਆਰ, ਚੌਥਾ ਹੈ ਸਹਿਨਸ਼ੀਲਤਾ, ਪੰਜਵਾਂ ਹੈ ਸੰਜਮ ਸੈਲਫ ਡਿਸਿਪਲਿਨ। ਦੇਖਣਾ ਹੈ ਕਿਸੇ ਲਿਮਿਟ ਵਿੱਚ, ਸੁਣਨਾ ਹੈ ਕਿਸੇ ਲਿਮਿਟ ਵਿੱਚ, ਕਿਉਂਕਿ ਹਰ ਚੀਜ਼ ਦਾ ਆਪਣਾ ਇੱਕ ਦਾਇਰਾ ਹੈ, ਇੱਕ ਲਿਮਿਟ ਹੈ। ਜਦੋਂ ਵੀ ਬੰਦਾ ਇਨਸਾਨੀਅਤ ਦੇ ਗੁਣਾਂ ਦੀ ਲਿਮਿਟ ਨੂੰ ਕਰਾਸ ਕਰਦਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿਣਾ ਪੈਂਦਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਇਸ ਨੂੰ ਇੱਕ ਸ਼ਬਦ ਵਰਤਦੇ ਸਨ ਆਤਮਾ ਨੂੰ ਜਗਾਉਣ ਵਾਸਤੇ ਅੰਦਰ ਚੋਟ ਮਾਰਨ ਵਾਸਤੇ ਆਪਣੀ ਔਕਾਤ ਵਿੱਚ ਰਹਿ ਆਖੋ ਵਾਹਿਗੁਰੂ ਬਜ਼ੁਰਗ ਕਹਿੰਦੇ ਹੁੰਦੇ ਸੀ ਕਦੇ ਉੱਚੇ ਬੋਲ ਨਹੀਂ ਬੋਲੀ ਦੇ ਬੋਲਾਂ ਦਾ ਦੇਣਾ ਪੈ ਜਾਂਦਾ ਆਖੋ ਵਾਹਿਗੁਰੂ ਇੱਕ ਨੂੰ ਕਹਿਣਾ ਪੈਂਦਾ ਤੂੰ ਇੰਜ ਕਰ ਤੇ ਇੱਕ ਆਪਣੇ ਆਪ ਚੱਲ ਰਿਹਾ ਉਹਦੀ ਆਦਤ ਬਣ ਗਈ ਹੈ ਉਹ ਹੈ ਨਿਰਵਾਣ ਕੀਰਤਨ ਸਤਿਗੁਰੂ ਕਹਿੰਦੇ ਨਹੀਂ ਤੇ ਇੱਕ ਗੱਲ ਯਾਦ ਰੱਖਿਓ ਜਿਹਨੂੰ ਮੋਟਿਵ ਨਹੀਂ ਨਾ ਪਤਾ ਲੱਗਿਆ ਧਰਮ ਦਾ ਦੂਸਰਾ ਪਤਾ ਹੈ ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮਹਿਲ ਪਰੀ ਜੈ ਲੋਕ ਜਾਂਦੇ ਜੇ ਧਾਰਮਿਕ ਸਥਾਨਾਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਉੱਥੇ ਜਾ ਕੇ ਇਸ਼ਨਾਨ ਵਗੈਰਾ ਵੀ ਕਰਦੇ ਨੇ ਧਾਰਮਿਕ ਯਾਤਰਾ ਇੱਕ ਗੱਲ ਇੱਥੇ ਪੁਆਇੰਟ ਨੋਟ ਕਰ ਲੈਣਾ ਜਿੱਥੇ ਵੀ ਬੰਦਾ ਜਾਏਗਾ ਨਾ ਉਹਦੀ ਕਿਧਰੇ ਨਾ ਕਿਧਰੇ ਡੀਲਿੰਗ ਬੰਦਿਆਂ ਨਾਲ ਹੋਏਗੀ ਤੇ ਜਿੱਥੇ ਵੀ ਇਨਸਾਨ ਹੋਣਗੇ ਉੱਥੇ ਇਨਸਾਨਾਂ ਦੀਆਂ ਕਮਜ਼ੋਰੀਆਂ ਵੀ ਨਾਲ ਹੀ ਹੋਣਗੀਆਂ ਖੂਬਾ ਰੁੱਖੇ ਬੋਲ ਬੋਲਣੇ ਆਮ ਇੱਕ ਕਮਜ਼ੋਰੀ ਹੈ ਕੋਮਨ ਕਮਜ਼ੋਰੀ ਹੈ ਸਟ੍ਰੈਸ ਵਿੱਚ ਆ ਕੇ ਰੁੱਖੇ ਬੋਲ ਬੋਲ ਜਾਣੇ ਲੋਭ ਵਿੱਚ ਆ ਕੇ ਰੁੱਖੇ ਬੋਲ ਬੋਲ ਜਾਣੇ ਕ੍ਰੋਧ ਵਿੱਚ ਆ ਕੇ ਰੁੱਖੇ ਬੋਲ ਬੋਲ ਜਾਣੇ ਇਹ ਆਮ ਕੋਮਨ ਕਮਜ਼ੋਰੀ ਹੈ ਹਰ ਇੱਕ ਵਿੱਚ ਹੈ ਜਦੋਂ ਬੰਦਾ ਧਾਰਮਿਕ ਸਥਾਨ ਤੇ ਗਿਆ ਨਾ ਤੇ ਉੱਥੇ ਜਾ ਕੇ ਉਹਨੂੰ ਕੋਈ ਉੱਥੇ ਬੈਠਾ ਹੋਇਆ ਬੰਦਾ ਜਾਂ ਜ਼ਿੰਮੇਵਾਰ ਬੰਦਾ ਰੁੱਖੇ ਬੋਲ ਬੋਲ ਲਿਆ ਨਾ ਉਹ ਯਾਤਰਾ ਚੋਂ ਕੀ ਫਲ ਮਿਲਿਆ ਤੇ ਕੋਈ ਪਤਾ ਨਹੀਂ ਹੈ ਪਰ ਉਹਦੀ ਗੱਲ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਦੱਸੇਗਾ ਬਈ ਉੱਥੇ ਇੰਜ ਬੋਲਦੇ ਜੇ ਰੁੱਖੇ ਬੋਲਦੇ ਜੇ ਪਿਆਰਿਆ ਕਦੀ ਆਪ ਨਹੀਂ ਬੋਲਿਆ ਸਤਿਗੁਰੂ ਕਹਿ ਰਹੇ ਨੇ ਕਿ ਜਾ ਕੇ ਯਾਤਰਾ ਤੇ ਉੱਥੋਂ ਦੀਆਂ ਕਮਜ਼ੋਰੀਆਂ ਦੇਖ ਦੇਖ ਕੇ ਉਹਨਾਂ ਕਮਜ਼ੋਰੀਆਂ ਦਾ ਡਿਸਕਸ਼ਨ ਕਰ ਕਰਕੇ ਅੰਦਰ ਹੋਰ ਮੈਲ ਰੱਖ ਲਈ ਆਖੋ ਵਾਹਿਗੁਰੂ ਵੈਸੇ ਤੇ ਇੱਕ ਇਨਸਾਨੀਅਤ ਦਾ ਸਿਧਾਂਤ ਹੈ ਗੁਰੂ ਪਿਆਰਿਓ ਜਦੋਂ ਵੀ ਕਿਸੇ ਦੀ ਕੋਈ ਕਮਜ਼ੋਰੀ ਦਿਸਦੀ ਜੇ ਉਸ ਕਮਜ਼ੋਰੀ ਦਾ ਜ਼ਿਕਰ ਕਰਨ ਦਾ ਵੀ ਆਪਣਾ ਹੀ ਇੱਕ ਸਵਾਦ ਹੈ ਔਰ ਉਸ ਦੇ ਪਰਦੇ ਕੱਜਣ ਦਾ ਵੀ ਆਪਣਾ ਇੱਕ ਸਵਾਦ ਹੈ ਮੇਰੇ ਯਾਦ ਹੈ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਇੱਕ ਸਿਧਾਂਤ ਸੀਗਾ ਜਿਹੜਾ ਅੱਜ ਨਿਕਲ ਗਿਆ ਉੱਡ ਗਿਆ ਕਿਸੇ ਧੀ ਭੈਣ ਦੀ ਕੋਈ ਮਾੜੀ ਮੋਟੀ ਗੱਲ ਹੁੰਦੀ ਨਾ ਇੱਧਰ ਉੱਧਰ ਅੱਗੇ ਚਰਚਾ ਬਣਦੀ ਬਜ਼ੁਰਗ ਕਹਿੰਦੇ ਉਹ ਚੁੱਪ ਕਰੋ ਇਹੋ ਜਿਹੀ ਗੱਲ ਨਹੀਂ ਉਛਾਲੀ ਦੀ ਹੁੰਦੀ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਆਉਂਦੀਆਂ ਜੇ ਨਿਕਲ ਗਈ ਅੱਜ ਗੁਰੂ ਕਿਰਪਾ ਕਰਨ ਵਾਪਸ ਆ ਜਾਵੇ ਵੱਡਾ ਭਰਾ ਕੁਛ ਕਹਿ ਜਾਂਦਾ ਨਾ ਤੇ ਉਹਨੂੰ ਕੋਈ ਪੁਸ਼ ਕਰਦਾ ਦੇਖ ਤੈਨੂੰ ਕਿੰਜ ਕਿਹਾ ਉਹ ਕਹਿੰਦਾ ਵੱਡੇ ਭਰਾ ਦਾ ਗੁੱਸਾ ਨਹੀਂ ਕਰੀਦਾ ਵੱਡਾ ਭਰਾ ਤੇ ਬਾਪ ਵਰਗਾ ਹੁੰਦਾ ਆਖੋ ਵਾਹਿਗੁਰੂ ਕਦੀ ਛੋਟੇ ਭਰਾ ਨੇ ਕੋਈ ਗੱਲ ਕਹਿ ਦਿੱਤੀ ਕਹਿੰਦੇ ਛੋਟੇ ਭਰਾ ਦਾ ਗੁੱਸਾ ਨਹੀਂ ਕਰੀਦਾ ਉਹ ਤੇ ਪੁੱਤਰਾਂ ਵਰਗਾ ਹੁੰਦਾ ਆਹਾ ਕੈਸਾ ਸਾਡਾ ਅਮੀਰ ਵਿਰਸਾ ਸੀ ਔਰ ਉਸ ਅਮੀਰ ਵਿਰਸੇ ਦੇ ਪਿੱਛੇ ਕਿਧਰੇ ਨਾ ਕਿਧਰੇ ਗੁਰੂ ਦੇ ਸਿਧਾਂਤ ਛੁਪੇ ਹੋਏ ਸਨ ਉਹ ਸੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਜੇ ਸਿੱਖ ਸਿੱਖ ਦੇ ਪਰਦੇ ਕੱਜੇਗਾ ਗੁਰੂ ਉਹਦੇ ਪਰਦੇ ਕੱਜੇਗਾ ਆਖੋ ਵਾਹਿਗੁਰੂ ਸਾਂਝਾ ਸਨ ਪਰਿਵਾਰ ਦੇ ਮੈਂਬਰ ਆਪਣੇ ਸਮਾਜ ਦੇ ਮੈਂਬਰ ਆਪਣੇ ਕੌਮ ਦੇ ਗੁਰਸਿੱਖ ਆਪਣੇ ਜਿਸ ਦੇਸ਼ ਵਿੱਚ ਰਹੀਏ ਉੱਥੋਂ ਦੇ ਨਾਗਰਿਕ ਆਪਣੇ ਜੇ ਸੰਸਾਰ ਵਿੱਚ ਰਹੀਏ ਸਾਰੇ ਹੀ ਆਪਣੇ ਕਿਉਂਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਤਿਗੁਰੂ ਕਹਿਣ ਲੱਗੇ ਅਸਲੀ ਮੋਟਿਵ ਧਰਮ ਦਾ ਇਹ ਹੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀ ਜੈ ਗੁਰੂ ਕੀ ਸੰਗਤ ਵਿੱਚ ਆ ਕੇ ਜਿਹੜੇ ਇੱਥੋਂ ਗੁਣਾਂ ਦੀ ਗੱਲ ਸੁਣਦੇ ਹਨ ਉਸ ਨੂੰ ਜ਼ਿੰਦਗੀ ਵਿੱਚ ਲੈ ਆਉਣਾ ਔਰ ਉਹਨਾਂ ਗੁਣਾਂ ਵਾਲਾ ਜੀਵਨ ਜਿਉਂਦਿਆਂ ਆਦਤ ਬਣ ਜਾਵੇ ਨਾਲ ਸ਼ੁਕਰਾਨਾ ਹੋ ਜਾਵੇ ਜਿਤਨੀ ਕੁ ਨਿਮਰਤਾ ਗੁਰੂ ਪਿਤਾ ਨੇ ਦਿੱਤੀ ਹੈ ਉਹਦਾ ਸ਼ੁਕਰਾਨਾ ਹੋਵੇ ਸ਼ੁਕਰ ਹੈ ਮੇਰੇ ਗੁਰੂ ਪਿਤਾ ਦਾ ਜਿੱਥੇ ਹਉਮੈ ਬਣਦੀ ਹੈ ਵਾਹਿਗੁਰੂ ਬਚਾ ਲੈਣ ਜਿਤਨਾ ਕੁ ਸ਼ੁਕਰਾਨਾ ਹੋ ਰਿਹਾ ਉਹਦਾ ਵੀ ਸ਼ੁਕਰਾਨਾ ਹੋਵੇ ਸ਼ੁਕਰ ਹੈ ਸਤਿਗੁਰੂ ਜੀ ਤੁਸੀਂ ਆਪ ਹੀ ਸ਼ੁਕਰਾਨਾ ਕਰਵਾ ਲੈਂਦੇ ਹੋ ਤੇ ਇਹ ਸ਼ੁਕਰਾਨੇ ਦੇ ਪਲ ਵੱਧਦੇ ਜਾਣ ਫਿਰ ਤੇ ਅੰਦਰੋਂ ਨਿਰਮਲ ਹੋ ਜਾਏਗਾ ਤੇ ਜੇ ਨਾ ਮੰਨਿਆ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਸਪਸ਼ਟ ਕਹਿ ਰਹੇ ਨੇ ਕੋਈ ਗੋਲ ਗੱਲ ਨਹੀਂ ਕਰ ਰਹੇ ਬਿਲਕੁਲ ਡਾਇਰੈਕਟ ਕਹਿ ਰਹੇ ਨੇ ਵੇਦ ਕਤੇਬ ਸਿਮਰਤ ਸਭ ਸ਼ਾਸਤ ਇਨ ਪੜਿਆ ਮੁਕਤ ਨ ਹੋਈ। ਇੱਥੇ ਦੋ ਇਸ਼ਾਰੇ ਦਿੱਤੇ ਨੇ ਹਿੰਦੂਇਜ਼ਮ ਨਾਲ ਸੰਬੰਧਿਤ, ਵੇਦ ਤੇ ਸਿਮਰਤ। ਇੱਕ ਸ਼ਬਦ ਵਰਤਿਆ ਗਿਆ ਇਸਲਾਮਿਕ ਗ੍ਰੰਥਾਂ ਬਾਰੇ ਕਤੇਬ, ਤੇ ਇੱਕ ਸ਼ਬਦ ਐਸਾ ਵਰਤਿਆ ਜਿਹਦੇ ਚ ਸਾਰੇ ਧਾਰਮਿਕ ਗ੍ਰੰਥ ਵਿੱਚ ਹੀ ਲੈ ਲੈਣੇ, ਸਭ ਸ਼ਾਸਤ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਕੇਵਲ ਪਾਠ ਕਰਨ ਲੱਗਿਆਂ ਤੇਰੇ ਅੰਦਰਲੀਆਂ ਆਦਤਾਂ ਤੋਂ ਤੈਨੂੰ ਮੁਕਤੀ ਨਹੀਂ ਮਿਲੇਗੀ। ਆਖੋ ਵਾਹਿਗੁਰੂ। ਕੋਈ ਮਤ ਸਮਝਿਓ, ਮੈਂ ਬਾਣੀ ਪੜ੍ਹਦਾ ਗਿਆ ਤੇ ਮੇਰੇ ਅੰਦਰ ਹੁਣ ਕ੍ਰੋਧ ਦਾ ਕੌੜਾ ਬੋਲ ਹੀ ਨਹੀਂ ਨਿਕਲੇਗਾ। ਨਿਕਲਦਾ ਪਿਆਰਿਆ, ਤੈਨੂੰ ਪਹਿਲਾਂ ਮੰਨਣਾ ਪਵੇਗਾ, ਪ੍ਰੋਮਿਸ ਕਰਨਾ ਪਵੇਗਾ। ਅੱਜ ਦਾ ਬੱਚਾ ਫਿਰ ਇੱਥੇ ਤੇ ਸਵਾਲ ਕਰਦਾ ਹੈ, ਮੈਨੂੰ ਤੇ ਕਹਿੰਦੇ ਬਾਣੀ ਪੜ੍ਹੋ, ਤੇ ਬਾਣੀ ਪੜ੍ਹਨ ਵਾਲਾ ਕੌੜਾ ਨਹੀਂ ਬੋਲਦਾ। ਅਸੀਂ ਕਹਿੰਦੇ ਇੰਜ ਨਹੀਂ ਕਹੀਦਾ ਹੁੰਦਾ, ਸਗੋਂ ਬੱਚਿਆਂ ਦੇ ਸਾਹਮਣੇ ਅਸੀਂ ਐਕਸੈਪਟ ਕਰ ਲਈਏ, ਇਹ ਸਾਡੀ ਜ਼ਿੰਮੇਵਾਰੀ ਹੈ। ਆਪਣੇ ਪੁੱਤਰਾਂ ਧੀਆਂ ਦੇ ਸਾਹਮਣੇ ਐਕਸੈਪਟ ਕਰ ਲਈਏ, ਇਹ ਮੇਰੀ ਧੀਏ, ਇਹ ਮੇਰਾ ਬੇਟਾ। ਜੇ ਮੈਂ ਕਿਤੇ ਰੁੱਖੇ ਬੋਲ ਬੋਲ ਜਾਂਦਾ, ਮੈਂ ਗੁੱਸੇ ਚ ਤੈਨੂੰ ਜਾਂ ਤੇਰੀ ਮੰਮੀ ਨੂੰ ਕੌੜੇ ਬੋਲ ਬੋਲ ਜਾਂਦਾ, ਪੁੱਤਰਾ ਇਹ ਧੀਏ, ਉਸ ਵੇਲੇ ਮੈਂ ਵੀ ਹੁਕਮ ਨਹੀਂ ਮੰਨ ਰਿਹਾ, ਮੈਂ ਦੋਸ਼ੀ ਹਾਂ ਗੁਰੂ ਦਾ। ਤੂੰ ਅਰਦਾਸ ਕਰ ਆਪਣੇ ਪਿਤਾ ਲਈ, ਸਤਿਗੁਰੂ ਕਿਰਪਾ ਕਰਨ ਮੈਨੂੰ ਅੱਗੇ ਤੋਂ ਅੰਦਰੋਂ ਸੁਚੇਤ ਕਰ ਦੇਣ, ਤਾਂ ਕਿ ਮੈਂ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਦਾ ਗੁਣ ਪੱਲੇ ਬੰਨ ਲਵਾਂ। ਕਿਉਂਕਿ ਹੁਕਮ ਮੰਨੇ ਤੋਂ ਬਿਨਾਂ, ਇੱਥੇ ਇੱਕ ਗੱਲ ਨੋਟ ਕਰਿਓ, ਮੁਕਤੀ ਦੀ ਜਦੋਂ ਗੱਲ ਹੁੰਦੀ ਹੈ ਤੇ ਬੰਦਾ ਮੁਕਤ ਕਿਸ ਚੀਜ਼ ਤੋਂ ਹੋਣਾ ਚਾਹੁੰਦਾ ਹੈ? ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕਿਸ ਤੋਂ ਮੁਕਤ ਹੋਣਾ ਚਾਹੁੰਦਾ, ਮੁਕਤ ਕਿਸ ਤੋਂ ਹੁੰਦਾ ਹੈ। ਇੱਕ ਵਿਦਵਾਨ ਸੱਜਣ ਨੇ ਇੱਕ ਵਾਰੀ ਬੜੀ ਕਮਾਲ ਦੀ ਗੱਲ ਕਹੀ। ਉਹ ਕਹਿੰਦਾ ਹੈ ਕਿ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਵੱਡੇ ਤੋਂ ਵੱਡਾ ਘਰ ਹੋਵੇ, ਫਿਰ ਉਹਦੀ ਕੋਸ਼ਿਸ਼ ਹੁੰਦੀ ਹੈ ਮੇਰੇ ਘਰ ਵਿੱਚ ਬਹੁਤ ਸਾਰੇ ਕਮਰੇ ਹੋਣ, ਰੂਮਸ ਹੋਣ ਵੱਖ ਵੱਖ। ਕਹਿੰਦੇ ਫਿਰ ਜਦੋਂ ਜੇਲ੍ਹ ਵਿੱਚ ਚਲਿਆ ਜਾਂਦਾ, ਐਡਾ ਵੱਡਾ ਘਰ ਮਿਲ ਗਿਆ, ਇੰਨੇ ਕਮਰੇ ਮਿਲ ਗਏ, ਉੱਥੇ ਫਿਰ ਦੁਖੀ ਕਿਉਂ ਹੁੰਦਾ ਹੈ? ਕਿਉਂਕਿ ਉਹਦੀ ਚਾਬੀ ਕਿਸੇ ਕੋਲ ਆ, ਖੋ ਵਾਹਿਗੁਰੂ, ਤੇ ਆਪਣੀ ਮਰਜ਼ੀ ਨਾਲ ਬਾਹਰ ਨਹੀਂ ਜਾ ਸਕਦਾ, ਮਰਜ਼ੀ ਨਾਲ ਅੰਦਰ ਨਹੀਂ ਆ ਸਕਦਾ। ਇਹ ਜਿਹੜਾ ਕ੍ਰੋਧ ਹੈ ਨਾ, ਇਹਦੀ ਚਾਬੀ ਵੀ ਸਾਡੇ ਕੋਲ ਨਹੀਂ ਆ, ਖੋ ਵਾਹਿਗੁਰੂ। ਨਾ ਕੋਈ ਬੰਦਾ ਕਵੇ ਵੀ ਕੋਈ ਗੱਲ ਨਹੀਂ, ਮੈਨੂੰ ਜਿੰਨਾ ਮਰਜ਼ੀ ਕ੍ਰੋਧ ਆਵੇ ਮੈਂ ਕੌੜਾ ਬੋਲ ਨਹੀਂ ਬੋਲਾਂਗਾ, ਉਸ ਵੇਲੇ ਚਾਬੀ ਤੇਰੇ ਕੋਲ ਹੈ ਹੀ ਨਹੀਂ ਆ, ਖੋ ਵਾਹਿਗੁਰੂ। ਇਹ ਜਮਦੂਤ ਹੈ, ਇਹਨੇ ਮਤ ਨੂੰ ਤਾਲਾ ਲਾ ਦੇਣਾ ਹੈ, ਲੋਕ ਕਰ ਦੇਣਾ ਹੈ, ਕ੍ਰੋਧ ਨੇ ਲੋਕ ਕਰ ਦੇਣਾ ਹੈ, ਹੰਕਾਰ ਨੇ ਲੋਕ ਕਰ ਦੇਣਾ ਹੈ। ਪੰਜੇ ਬੇਕਾਰ ਤੇਰੀ ਮਤ ਨੂੰ ਐਸਾ ਲੋਕ ਕਰ ਦੇਣਗੇ, ਉਹਦੀ ਚਾਬੀ ਤੇਰੇ ਕੋਲ ਨਹੀਂ ਹੈ, ਤੂੰ ਫਸ ਗਿਆ, ਖੋ ਵਾਹਿਗੁਰੂ। ਇਹਨਾਂ ਪੰਜਾਂ ਬੇਕਾਰਾਂ ਰੂਪੀ ਜਮਦੂਤਾਂ ਤੋਂ, ਇਹਨਾਂ ਪੰਜਾਂ ਬੇਕਾਰਾਂ ਦੀਆਂ ਆਦਤਾਂ ਤੋਂ ਮੁਕਤ ਹੋਣਾ ਹੈ। ਸਤਿਗੁਰੂ ਕਹਿਣ ਲੱਗੇ, ਪੜ੍ਹ ਕੇ ਨਹੀਂ ਹੋਏਗਾ ਪਿਆਰਿਆ, ਇੱਕ ਗੱਲ ਸੁਣ ਲੈ, ਤਰੀਕਾ ਹੈ ਉਹਦਾ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਇੱਥੇ ਸ਼ਬਦ ਅੱਖਰ ਹੈ, ਖਰ ਹੁੰਦਾ ਜੋ ਨਾਸ਼ ਹੋਣ ਵਾਲਾ, ਇਹਨੂੰ ਅਗੇਤਰ ਕੀਤਾ ਗਿਆ, ਅੱਖਰ ਜੋ ਨਾਸ਼ ਨਹੀਂ ਹੁੰਦਾ, ਖਤਮ ਨਹੀਂ ਹੁੰਦਾ, ਉਹ ਹੈ ਤੇਰੇ ਅੰਦਰ ਵਾਹਿਗੁਰੂ ਦੀ ਜੋਤ। ਇੱਕ ਤੇ ਆਪਣੇ ਅੰਦਰ ਹਰ ਵੇਲੇ ਇੱਕ ਅਹਿਸਾਸ ਬਣਾ, ਰਿਲਾਈਜ਼ ਕਰਕੇ ਵਾਹਿਗੁਰੂ ਜੀ ਮੇਰੇ ਅੰਦਰ ਨੇ, ਦੂਸਰਾ ਆਪਣੀ ਮੈਮਰੀ ਪਾਵਰ ਵਿੱਚ ਇਹ ਯਾਦਾਸ਼ਤ ਆਪਣੀ ਥੋੜੀ ਜਿਹੀ ਨਾ ਵਧਾ ਲੈ, ਕਿਉਂਕਿ ਮੈਮਰੀ ਵੀਕ ਹੈ, ਭੁੱਲ ਜਾਂਦਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਭੁੱਲਾਂ ਨਾ, ਯਾਦ ਰਵੇ ਵਾਹਿਗੁਰੂ ਜੀ ਮੇਰੇ ਅੰਦਰ ਨੇ। ਫਿਰ ਇਹ ਵੀ ਯਾਦ ਰਵੇ ਵਾਹਿਗੁਰੂ ਜੀ ਮੇਰੇ ਹਰ ਖਿਆਲ ਹਰ ਸੋਚ ਨੂੰ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ। ਬੰਦਾ ਬਹੁਤ ਕੁਛ ਕਹਿਣਾ ਚਾਹੁੰਦਾ ਹੈ, ਚੁੱਪ ਕਰ ਜਾਂਦਾ ਹੈ ਕਿਉਂਕਿ ਇੱਥੇ ਠੀਕ ਨਹੀਂ ਹੈ, ਪਰ ਅੰਦਰੇ ਅੰਦਰ ਰੱਖ ਗਿਆ, ਵਾਹਿਗੁਰੂ ਨੂੰ ਉਹ ਵੀ ਪਤਾ ਹੈ। ਆਖੋ ਵਾਹਿਗੁਰੂ, ਅੱਗੋਂ ਦੇਖਾ ਪਿੱਛੋਂ ਦੇਖਾ, ਤੁਝ ਤੇ ਕਹਾਂ ਛੁਪਾਵਾ। ਫਿਰ ਵਾਹਿਗੁਰੂ ਦੇ ਗੁਣ ਵੀ ਨੇ, ਵਾਹਿਗੁਰੂ ਦਾ ਹੁਕਮ ਵੀ ਹੈ, ਜ਼ਮੀਰ ਦੀ ਆਵਾਜ਼, ਵਾਹਿਗੁਰੂ ਦੀ ਜੋਤ ਆਵਾਜ਼ ਮਾਰ ਕੇ ਦੱਸਦੀ ਹੈ ਕੀ ਠੀਕ ਹੈ ਕੀ ਗਲਤ ਹੈ। ਮੈਂ ਇੱਕ ਵਾਰੀ ਹੈਰਾਨ ਹੋਇਆ, ਇੱਕ ਛੋਟਾ ਜਿਹਾ ਬੱਚਾ ਹਾਲੇ ਰਿੜਦਾ ਹੈ, ਉਹ ਰਿੜਦਾ ਰਿੜਦਾ ਇੱਕ ਪਾਸੇ ਗਿਆ, ਉੱਥੇ ਫਲਾਵਰ ਪੋਟ ਪਿਆ ਸੀ ਵੱਡਾ ਸਾਰਾ, ਉਹਨੂੰ ਹੱਥ ਲਾਉਣ ਲੱਗਿਆ ਪਿੱਛੇ ਦੇਖਦਾ ਮਾਂ ਵੱਲ ਦੇਖਦਾ ਤੇ ਮਾਂ ਵੱਲ ਦੇਖ ਕੇ ਹੁਣ ਹੱਥ ਨਹੀਂ ਲਾ ਰਿਹਾ, ਉਹਨੂੰ ਵੀ ਪਤਾ ਕੀ ਠੀਕ ਹੈ ਕੀ ਨਹੀਂ। ਮੇਰੇ ਮਨ ਚ ਆਇਆ ਰਿੜਦੇ ਹੋਏ ਬੱਚੇ ਨੂੰ ਇਹ ਚੇਤਨਾ ਕਿੱਥੋਂ ਆਈ ਹੈ? ਉਹ ਚੇਤਨਾ ਉਹਦੇ ਅੰਦਰੋਂ ਜ਼ਮੀਰ ਦੀ ਆਵਾਜ਼ ਹੈ, ਮੰਮੀ ਦੇਖ ਰਹੀ ਹੈ, ਹੱਥ ਨਾ ਲਾਈ। ਵਾਹਿਗੁਰੂ ਦੀ ਜੋਤ ਬੋਲਦੀ ਜੇ, ਆਵਾਜ਼ ਦਿੰਦੀ ਜੇ ਕੀ ਠੀਕ ਹੈ ਕੀ ਗਲਤ ਹੈ। ਏਕ ਅਖਾਰ, ਉਹ ਨਾਸ਼ ਨਹੀਂ ਹੁੰਦਾ, ਅਵਿਨਾਸ਼ੀ ਹੈ। ਗੁਰਮੁਖ, ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਬਾਣੀ, ਸਿੱਖਿਆ ਉਸਨੂੰ ਮੰਨ ਕੇ ਜੋ ਇਸ ਚੀਜ਼ ਦਾ ਧਿਆਨ ਰੱਖੇਗਾ ਉਹ ਜਪਣਾ ਹੈ। ਤਿਸ ਕੀ ਨਿਰਮਲ ਸੋਈ, ਉਹਦੀ ਵਡਿਆਈ ਪਵਿੱਤਰ ਹੈ, ਸ਼ੋਭਾ ਵਡਿਆਈ ਨਿਰਮਲ ਹੈ। ਇਹ ਜੋ ਗੁਰੂ ਕੀ ਬਾਣੀ, ਗੁਰੂ ਦੀਆਂ ਸਿੱਖਿਆਵਾਂ ਨੇ, ਇਹ ਇਨਸਾਨਾਂ ਵਾਸਤੇ ਹੈ, ਇਹ ਨਹੀਂ ਹੈ ਕਿਹੜੀ ਕੌਮ ਵਾਸਤੇ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਹਵਰਣਾ ਕੋ ਸਾਂਝਾ, ਸਾਡੀ ਬਦਕਿਸਮਤੀ ਅਸੀਂ ਸੋਚਿਆ ਕੇਵਲ ਸਿੱਖਾਂ ਵਾਸਤੇ ਹੈ। ਤੇ ਜਿਤਨੀ ਕਦਰ ਸਾਨੂੰ ਪਾਉਣੀ ਚਾਹੀਦੀ ਸੀ ਅਸੀਂ ਨਹੀਂ ਪਾ ਸਕੇ। ਗੁਰੂ ਰਹਿਮਤ ਕਰਨ, ਮੈਂ ਕੀ ਦੇਖਿਆ ਕਿਧਰੇ ਹਰ ਗੱਲ ਤੇ ਸੌਰੀ ਤੇ ਗੋਰੇ ਕਹਿੰਦੇ ਪਏ ਜੇ। ਅਸੀਂ ਤੇ ਮਾਂ ਦੇ ਅੱਗੇ ਕਦੀ ਸੌਰੀ ਨਹੀਂ ਕਿਹਾ ਸੀ। ਮਿੱਠੇ ਬੋਲ ਤੇ ਇਹ ਚੁੱਕੀ ਬੈਠੇ ਜੇ, ਅਸੀਂ ਤੇ ਰੁੱਖੇ ਬੋਲ। ਮੈਂ ਪਿੰਡਾਂ ਦਾ ਜੀਵਨ ਬਤੀਤ ਕੀਤਾ, ਪਿੰਡ ਦੇ ਜੀਵਨ ਵਿੱਚ ਇੱਕ ਬਾਣੀਆਂ ਉਹਦੇ ਕੋਲ ਬੜੇ ਮਿੱਠੇ ਬੋਲ ਹੁੰਦੇ ਸੀ, ਨਿਮਰਤਾ ਹੁੰਦੀ ਸੀ। ਇੱਧਰ ਸਾਰੇ ਪਿੰਡ ਕੋਲ ਰੁੱਖੇ ਬੋਲ, ਓਏ ਬਾਣੀਆਂ, ਉਹ ਕਹਿੰਦਾ ਹਾਂਜੀ ਹਾਂਜੀ ਮਹਾਰਾਜ ਜੀ। ਉਹਦੇ ਕੋਲ ਜ਼ਰਨ ਸ਼ਕਤੀ ਸੀ। ਮੈਂ ਜੋ ਆਪਣੇ ਬਚਪਨ ਵਿੱਚ ਦੇਖਿਆ, ਸਭ ਤੋਂ ਪਹਿਲਾਂ ਫਰਸ਼ ਉਹਦੇ ਘਰ ਲੱਗਿਆ, ਸਭ ਤੋਂ ਪਹਿਲਾਂ ਸਕੂਟਰ ਉਹਦੇ ਘਰ ਆਇਆ, ਸਭ ਤੋਂ ਪਹਿਲਾਂ ਉਹਦਾ ਬੱਚਾ ਪੜਿਆ, ਸਭ ਤੋਂ ਪਹਿਲਾਂ ਅਮੀਰੀ ਉਹਦੇ ਘਰ ਆਈ, ਸਾਡੇ ਅੰਦਰ ਜੈਲਸੀ ਰਹਿ ਗਈ। ਆਖੋ ਵਾਹਿਗੁਰੂ। ਕੁਛ ਲੋਕ ਐਸੇ ਨੇ ਜਿਨ੍ਹਾਂ ਕੋਲ ਆਲਰੇਡੀ ਗੁਣ ਹਨ, ਸਾਨੂੰ ਇਹ ਖਜ਼ਾਨਾ ਦਿੱਤਾ ਸੀ ਮੰਨ ਨਾ ਸਕੇ, ਤੇ ਸਾਰੀ ਦੁਨੀਆਂ ਲਈ ਸੀ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਹ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘੱਟ ਘੱਟ ਨਾਨਕ ਮਾਝਾ। ਹਰ ਹਿਰਦੇ ਵਿੱਚ, ਘੱਟ ਘੱਟ ਦੇ ਅਰਥ ਹੈ ਹਰ ਹਿਰਦੇ ਵਿੱਚ, ਵਾਹਿਗੁਰੂ ਦੀ ਜੋਤ ਹੈ। ਗੁਰੂ ਦੀ ਸ਼ਰਨ ਪੈ ਕੇ ਉਹਦੀ ਯਾਦ ਬਣੀ ਰਹੇ, ਉਹਦੇ ਨਾਲ ਪਿਆਰ ਬਣਿਆ ਰਹੇ, ਉਹਦਾ ਭੈ ਬਣਿਆ ਰਹੇ, ਫਿਰ ਤੇ ਆਪਣੇ ਅੰਦਰਲੇ ਵਿਚਾਰਾਂ ਸੋਚਾਂ ਦੀਆਂ ਘੁੰਮਣ ਘੇਰੀਆਂ ਤੋਂ ਬਚ ਗਿਆ, ਨਹੀਂ ਫਿਰ ਇਹਨਾਂ ਦੇ ਵਿੱਚ ਫਸ ਗਿਆ। ਗੁਰੂ ਕਿਰਪਾ ਕਰਨ, ਆਪਣੀਆਂ ਹੀ ਉਹ ਆਦਤਾਂ ਜਿਹੜੀਆਂ ਦੁੱਖ ਦੇ ਰਹੀਆਂ ਨੇ, ਉਹਨਾਂ ਆਦਤਾਂ ਤੋਂ ਖਹਿੜਾ ਛੁਟਾ ਲੈਣਾ ਚਾਹੀਦਾ ਹੈ। ਜਿਹੜੇ ਮੇਰੇ ਆਪਣੇ ਬੋਲ ਹੀ ਮੇਰੇ ਪਰਿਵਾਰ ਨੂੰ ਫਰਸਟ੍ਰੇਟਡ ਬਣਾਈ ਜਾ ਰਹੇ ਨੇ, ਮੇਰੀਆਂ ਆਪਣੀਆਂ ਸੋਚਾਂ ਹੀ ਮੇਰੀ ਜ਼ਿੰਦਗੀ 'ਚ ਦੁੱਖ ਪੈਦਾ ਕਰ ਰਹੀਆਂ ਨੇ, ਉਹਨਾਂ ਤੋਂ ਬਚਣ ਵਾਸਤੇ ਗੁਰੂ ਤੋਂ ਸਿੱਖਣਾ ਹੈ। ਇਹੋ ਧਰਮ ਦਾ ਮੇਨ ਮੋਟਿਵ ਹੈ। ਗੁਰੂ ਕਿਰਪਾ ਕਰਨ, ਸਤਿਗੁਰੂ ਸਾਰਿਆਂ ਦੇ ਹਿਰਦਿਆਂ 'ਤੇ ਬਾਣੀ ਦਾ ਨਿਵਾਸ ਕਰਵਾਉਣ। ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।